जी का खालसा वाहिगुरु जी की फतेह। परम सत्कार योग सत्संगी जनों, अकाल पुरख अंतर जम दी बख्शदा सदका सारिया संगतां उत्साह दे नाल गुरपुरब के सतसंगी समागम विच एकत्र हो रहे हाँ। कल सतसंगी दसवें पातशाह दी जो कथा आप अपनी रसना तो बाणी उचारण कीती ओनू सतसंग जी आपां विचारिया सी। आप जी ने आदकाल तो लैके जिस प्रकार वाहिगुरु ने सृष्टि रची, जुगां दी मर्यादा बन्नी, जुगां दे विच अवतार हुंदे आए, आ कलयुग दा समा आया, बेदी बंस दे अंदर गुरु नानक देव जी ने अवतार धारना, उस तो उपरंत त्रेते विच जो सतसंग जी बेदी भयो प्रसन्न राज कै पाए कै देत भयो वरदान ही है हुल साय कै जब कर्म हम नानक नाम कहाए हैं जगत पूज कर तोहे परम पद पाए हैं। ये वर सतसंग गुरु रामदास साहब जी नू प्राप्त होया त्रेते युग दा ओ लाहौर दे अंदर संपूर्ण होना। ये आपां ऐसे सतसंग जी विचार जो कलगीधर पातशाह ने अपनी गुरबाणी मंदर रसना च उचारण कीते उन्होंने आपां पढ़िया सुनिया है। जिस प्रकार सतसंग जी दसा जोतां दे अंदर आप वरत रहे ने नाल ही दस दिता भिन्न भिन्न सब हूँ कर माना एक रूप किन्हू पहचाना जिन जाना तिन ही सदपाई बिन समदे सिद्ध हाथ न आई। दसवें स्वरूप गुरु ग्रंथ साहिब दा रूप हन जिन्ना ने वखरा वखरा करके सानू समझिया है उन्हां नू कुछ पल्ले नहीं पवेगा उन्हां दे। जिन्ना ने एक स्वरूप करके मन्या वो मोक्ष नू प्राप्त होणगे। इसे तरह सतसंग जी अकाल पुरख अंतरजामी वालों आग्या प्राप्त होनी हेमकुंड दे उत्ते पर्वत दे तप करना ये सारा जो सतसंग जी संखेप न आप जी ने गुरबाणी दसवें गुरु ग्रंथ साहिब दे अंदर लिखिया है ओनू अपन सतसंग जी विचारिया। जिस प्रकार पहले अवतार आपो अपने थावां ते सारे ही श्रेष्ठ ने बहुत सारे भेख होर चले ब्रह्मा आप ही पार ब्रह्म बखाना प्रभ को भेद न किन्हू जानना देवते अपने आप की पूजा कराउंदे पए राक्षस सतसंग जी ते भुज भुज बबले बबरे होए गए ओ भुजां दे बल दे नाल कमले हो गए सतसंग जी जुल्म करन लगे राक्षस उन्हां दी हालत दसी। फिर रिखी मुनि अपनी पूजा कराउन लगे देवते बलियां लैण विच उरज गए। इसे तरह जे जो होत भयो जग सियाना आप आप तन पंथ चलाना जे कोई सियाणा संसार च होया आपो अपने भेख तोर के बह गए। महाराज कहिंदे भाई असीं उन्हां भेखां दे उत्ते प्रसन्न होण वाले और पतीजण वाले नहीं हाँ जो अकाल पुरख अंतरजामी ने सानू हुक्म दिता है ओ आप कृपा करके सुनो। सतसंग जी आप अपनी रसना द्वारा कह रहे हन
सब अपनी अपनी और जाना
कलगीधर पातशाह कहिंदे खालसा जी सारे आपो अपनी महिमा बड़ियाई दे विच उलझ गए बड़े बड़े जिन्ने जिन्ने अवतार आए
पार ब्रह्म काहू ना पछाना
किसे ने भाई पापा पुन्ना तो परे जो ब्रह्म व्यापक वाहिगुरु आ ओ ना किसे ने पछाणिया। कोई सीता राम जपदा कोई राह दे रबन घर आली दा नाम पहला आपदा मगरों ए अवतारां दी सतसंग जी गति होई परमेश्वर दा नाम ना किसे ने जपाया
तब सादत हर मोहे बलायो
कलगीधर पातशाह कहिंदे खालसा जी असी कोई लुको के नहीं थोड़े कोलो रख दे बच्चियां कोलो मां बाप कुछ कोई लुको के नहीं रख दे। अज गुरु गोबिंद सिंह साहिब जी ने पंथ खालसे नू सतसंग जी नखेर के बचन कहे ने उस वेले हेमकुंड दे तप साध दया होया नू आवाजा आया सचखंड विचों के आओ असी थोनू मिलना चाहते हाँ। असी तप साध दे सी हेमकुंड पर्वत दे उत्ते उत्थों सानू वाहिगुरु ने बुलाया
हिम कह के लोक पठायो
हुक्म की कीता सानू सचखंड दे दरबार अंदर ए सिख्या दे के सानू ए मात लोक विच भेजिया है।
अकाल पुरख बात चौपाई मैं अपना सो तुहे नवाजा
खालसा जी आखो वाहिगुरु ਬੜੇ ਬੜੇ ਪੀਰ ਪੈਗੰਬਰ ਹੋਏ ਆਪਣੀ ਕਥਨੀ ਗ੍ਰੰਥਾਂ ਵਿੱਚ ਲਿਖਦੇ ਆਏ, ਆਪਾਂ ਵੀ ਉਹਨੂੰ ਪੜ੍ਹਦੇ। ਗੁਰਬਾਣੀ ਹੈ, ਨਿਚਾ ਹੈ ਕਿ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਰੂਪ ਨੇ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ। ਲੇਕਿਨ ਕਿਸੇ ਨੇ ਅਕਾਲਗੋ ਬਾਣੀ ਵੀ ਸੁਣੀ ਹੈ। ਕਿਸੇ ਪੀਰ ਪੈਗੰਬਰ ਨੇ ਆ ਕੇ ਇਹ ਦੱਸਿਆ ਕਿ ਅਕਾਲ ਪੁਰਖ ਐਂ ਬੋਲ ਰਿਹਾ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ ਸਿਮਰੈ ਧਰਤੀ ਅਰਾ ਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈ ਸੰਤਰ ਸਿਮਰੈ, ਸਿਮਰੈ ਸਗਲ ਉਪਾਰ ਜਾਣਾ। ਜਿਤਨੀ ਬਨਸਪਤੀ ਹੈ ਵਾਹਿਗੁਰੂ ਦਾ ਸਿਮਰਨ ਕਰਦੀ, ਧਰਤੀ ਆਕਾਸ਼ ਪੌਣ ਪਾਣੀ ਸਭ ਸਿਮਰਨ ਕਰਦੇ ਹੈ। ਕਿਸੇ ਨੇ ਸਤਸੰਗ ਜੀ ਸਿਮਰਨ ਕਰਦੇ, ਉਹਨਾਂ ਵੱਲੋਂ ਵੀ ਸਤਸੰਗ ਜੀ ਆਵਾਜ਼ ਨਿਕਲੀ, ਕਿਸੇ ਨੇ ਦੇਖੀ ਸੁਣੀ। ਸਰਬਲੋ ਅੰਦਰ ਸਤਸੰਗ ਜੀ ਜਿਸ ਪ੍ਰਕਾਰ ਆਕਾਸ਼ ਚਿੰਤਨ ਕਰ ਰਿਹਾ ਵਾਹਿਗੁਰੂ ਦਾ, ਉਹਦਾ ਕਥਨ ਹੈ। ਪੌਣ ਪਾਣੀ ਅਗਨੀ ਜਿਸ ਪ੍ਰਕਾਰ ਪਰਮੇਸ਼ਰ ਨੂੰ ਧਿਆਉਂਦੇ ਨੇ ਸਤਸੰਗ ਜੀ, ਉੱਥੇ ਕਥਨ ਹੈ। ਅਗਨੀ ਕਹਿੰਦੀ, ਹੇ ਅਕਾਲ ਪੁਰਖ ਅੰਤਰ ਜਾਮੀ, ਮੈਂ ਤੇਰੀ ਸ਼ਕਤੀ ਦੇ ਆਸਰੇ ਹੀ ਸਾਰਿਆਂ ਦਾ ਅੰਨ ਹਜ਼ਮ ਕਰਦੀ ਹਾਂ। ਮੈਂ ਤੇਰੀ ਸ਼ਕਤੀ ਦੇ ਆਸਰੇ ਹੀ ਵੱਡੇ ਵੱਡੇ ਜੰਗਲਾਂ ਨੂੰ ਦਗਧ ਕਰ ਦਿੰਦੀ ਹਾਂ। ਆਕਾਸ਼ ਕਹਿੰਦਾ, ਹੇ ਪਰਮੇਸ਼ਰ, ਮੈਂ ਤੇਰੇ ਆਸਰੇ ਸਾਰਿਆਂ ਨੂੰ ਵਿਹਲ ਦੇਣ ਦੀ ਜਗ੍ਹਾ ਰੱਖਦਾ ਹਾਂ। ਇਸੇ ਤਰ੍ਹਾਂ ਸਤਸੰਗ ਜੀ, ਸਾਰੇ ਤੱਤਾਂ ਦਾ ਚਿੰਤਨ ਪ੍ਰਤੱਖ ਹੈ ਉੱਥੇ। ਇੱਥੇ ਖਾਲਸਾ ਜੀ, ਜੋ ਅਕਾਲ ਪੁਰਖ ਅੰਤਰ ਜਾਮੀ ਬਾਣੀ ਦਾ ਸਿਰਲੇਖ ਕੀ ਹੈ? ਅਕਾਲ ਪੁਰਖ ਵਾਚ। ਜੋ ਅਕਾਲ ਪੁਰਖ ਅੰਤਰ ਜਾਮੀ ਦੀ ਰਸਨਾ ਤੋਂ ਬਚਣ ਨਿਕਲ ਰਹੇ ਨੇ, ਉਹ ਸੱਚੇ ਪਾਤਸ਼ਾਹ ਲਿਖ ਰਹੇ ਨੇ, ਖਾਲਸੇ ਨੂੰ ਦੱਸਦੇ ਨੇ।
ਪੰਥ ਪ੍ਰਚਾਰ ਕਰ ਬੈ ਕੈ ਸਾਜਾ,
ਮੈਂ ਆਪਣਾ ਸੁੱਤ ਤੋਹੇ ਨਵਾਜਾ। ਹੇ ਖਾਲਸਾ ਜੀ, ਮੈਨੂੰ ਵਾਹਿਗੁਰੂ ਨੇ ਕੀ ਕਿਹਾ? ਅਸੀਂ ਤੁਹਾਨੂੰ ਆਪਣਾ ਪੁੱਤਰ ਕਰਕੇ ਨਵਾਜਦੇ ਹਾਂ, ਵਡਿਆਉਂਦੇ ਹਾਂ, ਸਤਿਕਾਰਦੇ ਹਾਂ। ਜਿਵੇਂ ਖਾਲਸਾ ਜੀ, ਸਤਸੰਗਤ ਜੀ, ਆਪਾਂ ਨੂੰ ਮਹਾਰਾਜ ਨੇ ਆਪਣੇ ਪੁੱਤਰ ਬਣਾਇਆ ਹੈ। ਜਿਸ ਵੇਲੇ ਅੰਮ੍ਰਿਤ ਛਕ ਲਈਦਾ ਹੈ, ਉਸ ਦਿਨ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਧਰਮ ਦੇ ਪਿਤਾ ਹਨ, ਮਾਤਾ ਸਾਹਿਬ ਦੇਵਾਂ ਜੀ ਆਪਣੇ ਮਾਤਾ ਜੀ ਹਨ। ਆਹ ਮਾਤਾ ਪਿਤਾ ਇੱਥੇ ਦੇ ਰਕਸ਼ਿਸ਼ ਨੇ, ਪਰਉਪਕਾਰੀ ਹਨ। ਲੇਕਿਨ ਸਤਸੰਗਤ ਜੀ, ਪਰਲੋਕ ਵਿੱਚ ਮਾਤਾ ਪਿਤਾ ਨੇ ਸਹਾਇਤਾ ਨਹੀਂ ਕਰਨੀ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਸਾਹਿਬ ਦੇਵਾਂ ਤੋਂ ਬਿਨਾਂ ਕਿਸੇ ਸਿੱਖ ਦੀ ਮਾਂ ਨਹੀਂ ਫੜਨੀ ਕਿਸੇ ਨੇ, ਸਤਸੰਗਤ ਜੀ। ਸੋ ਇਸੇ ਤਰ੍ਹਾਂ ਅਕਾਲ ਪੁਰਖ ਅੰਤਰ ਜਾਮੀ ਵੱਲੋਂ ਆਵਾਜ਼ ਹੈ, ਹੇ ਦੁਸ਼ਟ ਦਮਨ। ਪਹਿਲੇ ਜਾਮੇ 'ਚ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਸੀ, ਮੈਂ ਆਪਣਾ ਤੁਹਾਨੂੰ ਪੁੱਤਰ ਕਰਕੇ ਵਡਿਆਉਂਦਾ ਹਾਂ।
ਪੰਥ ਪ੍ਰਚਾਰ ਕਰ ਪੈ ਕੈ ਸਾਜਾ,
ਤੁਹਾਨੂੰ ਸਜਾਉਣਾ ਚਾਹੁੰਦਾ ਮਾਤ ਲੋਕ ਦੇ ਅੰਦਰ, ਦੁਬਾਰਾ ਪੰਜ ਭੂਤਕ ਦੇਹੀ ਦੇ ਅੰਦਰ ਇਸਤ ਕਰਨਾ ਚਾਹੁੰਦਾ। ਪੰਥ ਪਰਚਰ ਕਰ ਵੇ ਕੋ, ਆਹ ਜਿਹੜਾ ਪੰਥ ਦ੍ਰਿਸ਼ਟੀ ਗੋਚਰ ਆ ਰਿਹਾ ਖਾਲਸਾ ਜੀ, ਇਹ ਕਿਸੇ ਦਾ ਦੇਵੀ ਦੇਵਤੇ ਦਾ ਸਤਸੰਗ ਜੀ ਸਜਾਇਆ ਹੋਇਆ ਨਹੀਂ। ਇਹ ਕਲਗੀਧਰ ਪਾਤਸ਼ਾਹ ਨੇ ਐਵੇਂ ਨਹੀਂ ਸਜਾਇਆ, ਅਕਾਲ ਪੁਰਖ ਅੰਤਰ ਜਾਮੀ ਦਾ ਹੁਕਮ ਮੰਨਿਆ ਹੈ। ਪੰਥ ਖਾਲਸਾ ਕਲਯੁਗ ਦੇ ਅੰਦਰ ਪ੍ਰਗਟ ਕਰਨ ਵਾਸਤੇ ਤੁਹਾਨੂੰ ਦੁਬਾਰਾ ਮਾਤ ਲੋਕ 'ਚ ਭੇਜਦੇ ਹਾਂ।
ਜਾਏ ਤਾਂ ਤੈ ਧਰਮ ਚਲਾਏ,
ਤੁਸੀਂ ਕੀ ਕਰੋਗੇ ਜਾ ਕੇ? ਉਹ ਵੀ ਤੁਹਾਨੂੰ ਹੁਕਮ ਦਿੰਦੇ ਆ ਦਸਵੇਂ ਪਾਤਸ਼ਾਹ ਨੂੰ, ਜੋ ਅਕਾਲ ਪੁਰਖ ਅੰਤਰ ਜਾਮੀ ਨੇ ਹੁਕਮ ਕੀਤਾ ਉਹ ਆਪ ਦੱਸ ਰਹੇ ਨੇ ਕਿ ਜਿੱਥੇ ਕਿੱਥੇ ਵੀ ਜਾਣਾ ਧਰਮ ਦੀ ਰੱਖਿਆ ਕਰਨੀ ਹੈ, ਧਰਮ ਦੀ ਵਿਰਧੀ ਕਰਨੀ ਹੈ, ਧਰਮ ਦੇ ਪਕਸ਼ ਵਿੱਚ ਹੋ ਕੇ ਦੁਸ਼ਟਾਂ ਮਲੇਸ਼ੀਆਂ ਨੂੰ ਜਿਹੜੇ ਧਰਮ ਦੇ ਵਿਰੋਧੀ ਨੇ ਉਹਨਾਂ ਨੂੰ ਖਤਮ ਕਰਨਾ ਹੈ। ਇਹ ਤੁਹਾਡੀ ਜ਼ਿੰਮੇਵਾਰੀ ਹੈ ਮਾਤ ਲੋਕ ਜਾ ਕੇ ਨਿਭਾਉਣ ਦੀ।
ਕਬੱਧ ਕਰਨ ਤੇ ਲੋਕ ਹਟਾਏ,
ਜਿੰਨੇ ਲੋਕ ਨੇ ਖੋਟੀ ਬੁੱਧੀ ਵੇਲੇ ਸ਼ਰਾਬੀ ਕਬਾਬੀ ਤਾਦਕ ਸਤਸੰਗ ਜੀ ਧੀ ਭੈਣ ਦੇ ਪੈਸੇ ਲੈਣ ਵਾਲੇ ਤਾਦਕ ਜੋ ਵੀ ਕੁਰੀਤੀਆਂ ਕਰਨ ਵਾਲੇ ਹਨ ਲੋਕ, ਉਹਨਾਂ ਲੋਕਾਂ ਨੂੰ ਹਟਾਉਣਾ ਹੈ ਜਾ
ਕੇ।
ਇਹ ਬਚਨ ਜਦੋਂ ਅਕਾਲ ਪੁਰਖ ਅੰਤਰ ਜਾਮੀ ਦੀ ਆਵਾਜ਼ ਵਿੱਚ ਸੁਣੇ, ਗਲਗੀਧਰ ਪਾਤਸ਼ਾਹ ਕਹਿੰਦੇ, ਅਸੀਂ ਉਸ ਵੇਲੇ ਠੰਡ ਭਇਓ ਮੈਂ ਜ਼ੋਰ ਕਰ, ਅਸੀਂ ਹੱਥ ਜੋੜ ਕੇ ਖੜੇ ਹੋ ਗਏ ਸਾਹਮਣੇ।
ਬਚਨ ਕਾਂ ਸਿਰ ਨਿਆਏ,
ਬੜੀ ਨਿਮਰਤਾ ਦੇ ਨਾਲ ਸਿਰ ਝੁਕਾ ਕਰਕੇ ਵਾਹਿਗੁਰੂ ਦੇ ਮੂਹਰੇ ਬਚਨ ਕਹੇ।
ਪੰਥ ਚਲੇ ਤਬ ਜਗਤ ਮੈਂ,
ਹੇ ਅਕਾਲ ਪੁਰਖ ਅੰਤਰ ਜਾਮੀ ਪਰਮੇਸ਼ਰ, ਪੰਥ ਖਾਲਸਾ ਕਲਯੁਗ ਦੇ ਸਮੇਂ 'ਚ ਤਾਂ ਪ੍ਰਗਟ ਹੋ ਸਕਦਾ ਹੈ
ਜਬ ਤੁਮ ਕਰੋ ਸਹਾਇ,
ਜਦੋਂ ਤੁਸੀਂ ਸਦਾ ਸਹਾਇਕ ਹੋਵੋਗੇ, ਅੰਗ ਸਮ ਸੰਗ ਹੋਵੋਗੇ, ਸੱਤਾ ਸਪੁਰਤੀ ਦੇਵੋਗੇ, ਫਿਰ ਪੰਥ ਖਾਲਸਾ ਪ੍ਰਗਟ ਹੋ ਸਕਦਾ ਹੈ।
ਚਾਹ ਪਈ ਇਹ ਕਾਰਨ ਪ੍ਰਭ ਮੋਹੇ ਪਠਾਇਓ।
ਹੇ ਗੁਰਸਿੱਖੋ, ਇਹ ਪ੍ਰਯੋਜਨ ਹੈ ਸਾਨੂੰ ਭੇਜਣ ਦਾ ਸੱਚਖੰਡੋਂ ਵਾਹਿਗੁਰੂ ਦਾ। ਜੇ ਕੋਈ ਪੁੱਛੇ ਕਿ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪ ਕਿਉਂ ਕਲਯੁਗ ਦੇ ਸਮੇਂ ਚ ਆਏ,
ਤਬ ਮੈਂ ਜਗਤ ਜਨਮ ਧਰ ਆਇਓ।
ਤਦੋਂ ਖਾਲਸਾ ਜੀ ਅਸੀਂ ਆ ਮਾਨਸ ਦੇਹੀ ਲੈ ਕਰਕੇ ਆ ਤੁਹਾਨੂੰ ਦ੍ਰਿਸ਼ਟੀ ਗੋਚਰ ਹੋਏ ਆ, ਸਾਹਮਣੇ ਆਏ ਹਾਂ।
ਜਿਮ ਤਿਨ ਕਹੀ ਇਹਨੇ ਤਿਮ ਕਹਿਓ,
ਜਿਵੇਂ ਵਾਹਿਗੁਰੂ ਨੇ ਸਾਨੂੰ ਸਿੱਖਿਆ ਕਹੀ ਹੈ, ਇਹਨਾਂ ਮਾਤ ਲੋਕ ਦੇ ਜੀਵਾਂ ਨੂੰ ਉਸੇ ਤਰ੍ਹਾਂ ਕਹਿੰਦੇ ਹਾਂ।
ਔਰ ਕਿਸੇ ਤੇ ਬੈਰ ਨ ਗਹਿਓ,
ਹੋਰ ਅਸੀਂ ਕਿਸੇ ਨਾਲ ਬੈਰ ਭਾਵ ਨਹੀਂ ਗ੍ਰਹਿਣ ਕਰਦੇ। ਜਾ ਕੇ ਛੂਟ ਗਏ ਉਹ ਭਰਮ ਉਰਕਾ ਤੇ ਸਾਗੇ ਹਿੰਦੂ ਕਿਆ ਤੁਰਕਾ, ਜਿਹਦੇ ਅੰਦਰੋਂ ਭ੍ਰਾਂਤੀ ਚੱਕੀ ਗਈ। ਬ੍ਰਹਮ ਗਿਆਨ ਦੇ ਮਾਲਕ ਨੇ ਸੱਚੇ ਪਾਤਸ਼ਾਹ ਪ੍ਰਣਾਲੀਆਂ ਦੀਆਂ ਪ੍ਰਣਾਲੀਆਂ ਬ੍ਰਹਮ ਗਿਆਨੀਆਂ ਦੀਆਂ ਪ੍ਰਗਟ ਕਰਨ ਵਾਲੇ ਮਹਾਰਾਜ ਦੇ ਅੰਦਰ ਦਵੈਤ ਕਿੱਥੇ? ਜੇ ਖਾਲਸਾ ਜੀ ਦਵੈਤ ਹੁੰਦੀ, ਨੌਵੇਂ ਪਾਤਸ਼ਾਹ ਨੂੰ ਸਤਸੰਗ ਜੀ ਸ਼ਹੀਦ ਕਰਨ ਵਾਲੇ ਇਹੋ ਜਿਹੇ ਜ਼ਾਲਮ ਨਿਰੰਗੇ ਦੇ ਪੁੱਤ ਨੂੰ ਬਾਦਸ਼ਾਹੀ ਦਿੰਦੇ ਤਖ਼ਤ ਦੇ, ਖਾਲਸੇ ਨੂੰ ਨਾ ਦੇ ਦਿੰਦੇ? ਖਾਲਸਾ ਜੀ ਜੋ ਸ਼ਰਨ ਆਏ ਤੇ ਸਕੰਠ ਲਾਏ, ਇਹ ਬਿਰਧ ਸਵਾਮੀ ਸੰਧਾ, ਇਹ ਵਾਹਿਗੁਰੂ ਦਾ ਸਤਸੰਗ ਜੀ ਬਿਰਧ ਹੈ। ਆਪ ਜੀ ਦੇ ਅੰਦਰ ਦਵੈਸ਼ ਨਹੀਂ ਹੈ।
ਜੇ ਹਮ ਕੋ ਪਰਮੇਸ਼ਰ ਉਚਰ ਹੈ,
ਧੰਨ ਸੱਚੇ ਪਾਤਸ਼ਾਹ ਆਪ ਦੀ ਨਿਮਰਤਾ। ਕਈ ਸਤਸੰਗ ਜੀ ਪੱਥਰ ਦਿਲ ਲੋਕ ਕਹਿੰਦੇ ਮਹਾਰਾਜ ਤਾਂ ਪਰਮੇਸ਼ਵਰ ਰੂਪ ਨਹੀਂ ਸੀ। ਸਤਿਗੁਰਾਂ ਨੇ ਕਿਹਾ ਜਿਹੜਾ ਸਾਨੂੰ ਪਰਮੇਸ਼ਵਰ ਕਹੂਗਾ ਉਹ ਨਰਕਾਂ ਨੂੰ ਜਾਊਗਾ, ਅਸੀਂ ਕਿਉਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਨੂੰ ਪਰਮੇਸ਼ਵਰ ਅਕਾਲ ਪੁਰਖ ਦਾ ਰੂਪ ਮੰਨੀਏ? ਇਹਾਂ ਜੀਆਂ ਅੜੇਚਾਂ ਕਰਦੇ ਖਾਲਸਾ ਜੀ, ਲੇਕਿਨ ਆਪ ਦੀ ਨਿਮਰਤਾ ਨਹੀਂ ਦੇਖਦੇ। ਜੇ ਕੋਈ ਨਿਮਰਤਾ ਜਣਾਵੇ ਕਿ ਮੈਂ ਤਾਂ ਸਹੁਰੇ ਸਾਰਿਆਂ ਦੀ ਧੂੜੀ ਹਾਂ, ਉਹਨੂੰ ਤਾਂ ਨਹੀਂ ਸਤਸੰਗ ਜੀ ਆਪਾਂ ਜੁੱਤੀਆਂ ਦੇ ਥੱਲੇ ਧੂੜੀ 'ਚ ਮੇਲ ਦਈਏ ਉਸ ਨੂੰ, ਗੁਰਮੁਖ ਨੂੰ? ਜਿਹਦੇ ਅੰਦਰ ਨਿਮਰਤਾ ਇੰਨਾ ਗੁਣ ਹੈ ਉਹਨੂੰ ਸਤਸੰਗ ਜੀ ਫੁੱਲਾਂ ਵਾਂਗੂ ਉਹਦੇ ਉਹਨੂੰ ਰੱਖਣਾ ਚਾਹੀਏ ਗੁਰਮੁਖ ਨੂੰ। ਇਸੇ ਤਰ੍ਹਾਂ ਵੱਡੇ ਵੱਡੇ ਪੀਰ ਪੈਗੰਬਰ ਹੋਏ, ਆਹ ਕਿਸੇ ਨੇ ਅੱਖਰ ਕਹੇ, ਮਹਾਰਾਜ ਕਹਿੰਦੇ ਭਾਈ ਜੋ ਹਮ ਕੋ ਪਰਮੇਸ਼ਵਰ ਉਚਰੈ, ਜਿਹੜਾ ਸਾਨੂੰ ਪਰਮੇਸ਼ਵਰ ਕਰਕੇ ਮੰਨੂਗਾ,
ਇਹ ਸਭ ਨਰਕ ਕੁੰਡ ਮੈਂ ਪਰ ਹੈ,
ਉਹ ਨਰਕਾਂ ਨੂੰ ਜਾਊਗਾ। ਇੱਥੇ ਤੱਕ ਮਹਾਰਾਜ ਨੇ ਬਚਨ ਵਰਤ ਦਿੱਤੇ, ਇੰਨੀ ਨਿਮਰਤਾ ਜਣਾਈ ਹੈ ਕਿ ਖਾਲਸਾ ਕਿਤੇ ਸਾਡੇ 'ਚ ਹੀ ਨਾ ਉੜਝ ਜਾਏ। ਪਹਿਲਾਂ ਜਿਹੜੇ ਅਵਤਾਰ ਜਿਵੇਂ ਉਹ ਧਿਆਨ ਧਰਾਉਂਦੇ ਸੀ ਆਪਣਾ, ਉਹਨਾਂ ਦਾ ਅਤੇ ਗੁਰੂ ਘਰ ਦਾ ਫਰਕ ਕੀ ਹੋਇਆ? ਗੁਰਬਾਣੀ ਜਿਤਨੀ ਉਚਾਰਨ ਕੀਤੀ ਆ ਖਾਲਸਾ ਜੀ, ਕਿਤੇ ਨਹੀਂ ਗੁਰੂਆਂ ਨੇ ਕਿਹਾ ਕਿ ਸਾਨੂੰ ਮੰਨਿਓ, ਅਕਾਲ ਪੁਰਖ ਅੰਤਰਜਾਮੀ ਦਾ ਚਿੰਤਨ ਕਰਾਇਆ। ਪਰ ਇਹ ਵੀ ਦੇਖ ਲਿਓ, ਹਰ ਹਰ ਜਨ ਦੁਈ ਏਕ ਹੈ, ਬੇ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜੋ ਜਲ ਹੀ ਮੇਖੇ ਸਮਾਹੇ। ਹਰੀ ਤੇ ਹਰੀ ਦੇ ਜਨ ਇੱਕ ਹੋਇਆ ਕਰਦੇ ਆ, ਕਿਵੇਂ ਕਿਸ ਤਰ੍ਹਾਂ ਉਹਨਾਂ ਦਾ ਫਰਕ ਹੈ? ਜਲ ਤੇ ਉਪਜ ਤਰੰਗ ਜਿਉਂ, ਜੋ ਜਲ ਦੇ ਉੱਤੋਂ ਲਹਿਰ ਪੈਦਾ ਹੁੰਦੀ ਹੈ, ਤਿੰਨੇ ਕਾਲ ਹੀ ਲਹਿਰ ਜਲ ਤੋਂ ਨਿਆਰੀ ਨਹੀਂ ਹੈ। ਇਸੇ ਤਰ੍ਹਾਂ ਤਿੰਨੇ ਕਾਲ ਹੀ ਗੁਰੂ ਵਾਹਿਗੁਰੂ ਤੋਂ ਨਿਆਰਾ ਨਹੀਂ ਹੈ। ਇਹ ਭਾਵਨਾ ਰੱਖਣੀ ਹੈ ਕਿ ਗੁਰੂ ਨਾਨਕ ਦੇਵ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਇੱਥੇ ਸੰਪੂਰਨ ਨੇਚਾ ਰੱਖਣਾ। ਇਹ ਜਿਹੜੇ ਸ਼ਬਦ ਨੇ ਇਹ ਮਹਾਰਾਜ ਦੀ ਨਿਮਰਤਾ ਸਮਝਣੀ ਹੈ। ਕਦੇ ਭੁੱਲ ਕੇ ਵੀ ਇਹ ਨਹੀਂ ਕਹਿਣਾ ਕਿ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦੇਵ ਜੀ ਹੋਰ ਨੇ ਅਤੇ ਵਾਹਿਗੁਰੂ ਹੋਰ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ। ਆਪ ਜੀ ਇੱਥੇ ਨਿਮਰਤਾ ਜਣਾ ਰਹੇ ਨੇ, ਜਿਹੜਾ ਭਾਈ ਸਾਨੂੰ ਪਰਮੇਸ਼ਰ ਕਰਕੇ ਮੰਨੂਗਾ ਉਹ ਨਰਕਾਂ ਨੂੰ ਜਾਊ। ਇਹ ਤਾਂ ਹੈ ਸਪਸ਼ਟ ਵਿਆਖਿਆ ਸ਼ਰਧਾਲੂਆਂ ਵਾਸਤੇ। ਜੇ ਕੋਈ ਤੁਹਾਡੇ ਨਾਲ ਧੱਕਾ ਕਰਨ ਵਾਲਾ ਆਵੇ, ਸਤਸੰਗ ਜੀ ਟੱਕਰ ਮਾਰਨ ਵਾਲਾ ਪਸ਼ੂ ਜੂਨੀ ਹੈ, ਮਾਨਸ ਦੇਹੀ ਹੈ, ਪਸ਼ੂ ਜੂਨੀ ਵਾਲਾ ਸੁਭਾਅ ਹੋਵੇ, ਕਹਿਆ ਮਹਾਰਾਜ ਦਾ ਸੀ ਤੁਹਾਡੇ ਦਾ ਆਹ ਲਿਖਿਆ ਹੋਇਆ। ਪਰਮੇਸ਼ਵਰ ਸਤਸੰਗ ਜੀ ਹਿੰਦੂ ਮਤ ਅਨੁਸਾਰ ਪੰਜ ਈਸ਼ਰ ਮੰਨੇ ਨੇ, ਸੂਰਜ, ਸ਼ਕਤੀ, ਗਣੇਸ਼, ਵਿਸ਼ਨੂੰ ਅਤੇ ਸ਼ਿਵ ਜੀ। ਇਹ ਉਹਨਾਂ ਨੇ ਪੰਜ ਈਸ਼ਰ ਮੰਨੇ ਨੇ। ਮਹਾਰਾਜ ਕਹਿੰਦੇ ਭਾਈ ਸਾਨੂੰ ਉਹ ਨਾ ਮੰਨ ਲਿਓ ਕਿਤੇ, ਜਿਹੜਾ ਸਾਨੂੰ ਉਹ ਰੂਪ ਮੰਨੂਗਾ ਉਹ ਨਰਕਾਂ ਨੂੰ ਜਾਊਗਾ। ਜੋ ਹਮ ਕੋ ਪਰਮੇਸ਼ਵਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ, ਜਿਹੜਾ ਸਾਨੂੰ ਪਰਮੇਸ਼ਵਰ ਰੂਪ ਕਰਕੇ ਮੰਨੂਗਾ ਉਹ ਨਰਕਾਂ ਦੇ ਕੁੰਡ ਤੋਂ ਪਰੇ ਹੋ ਜਾਵੇਗਾ, ਨਰਕਾਂ ਦੇ ਕੁੰਡ ਵਿੱਚੋਂ ਸਤਸੰਗ ਜੀ ਬਚਾਅ ਹੋ ਜਾਵੇਗਾ ਉਸਦਾ। ਜਿਹੜਾ ਗੁਰੂ ਸਾਹਿਬ ਨੂੰ ਸਤਿ ਬ੍ਰਹਮ ਰੂਪ ਕਰਕੇ ਮੰਨੇਗਾ।
ਮੁਕ ਦਾਸ ਦਵਨ ਕਹੋ ਜਨ ਦਵਨ ਕਾ ਜਨ।
ਹੇ ਸ਼ਰਧਾਲੂ ਗੁਰ ਸਿੱਖੋ, ਸਾਨੂੰ ਉਹ ਵਾਹਿਗੁਰੂ ਦਾ ਦਾਸ ਸਮਝ ਲੈਣਾ।
ਯਾ ਮੈਂ ਭੇਦ ਨਰਾਂ ਚ ਪਛਾਨੋ।
ਦੇਖ ਲੋ, ਇਹ ਵੀ ਦੱਸ ਦਿੱਤਾ ਵਾਹਿਗੁਰੂ ਤੇ ਸਾਡੇ ਚ ਰੰਚ ਮਾਤਰ ਵੀ ਭੇਤ ਨਹੀਂ ਹੈ।
ਮੈਂ ਹੋ ਪਰਮ ਪੁਰਖ ਕੋ ਦਾਸਾ।
ਅਸੀਂ ਦਾਸਾ ਭਾਵ ਧਾਰ ਕੇ ਕਹਿੰਦੇ ਹਾਂ ਪਰਮ ਪੁਰਖ ਕੌਣ ਆ? ਵਾਹਿਗੁਰੂ ਹੈ ਸਾਰਿਆਂ ਤੋਂ ਵੱਡਾ ਪ੍ਰਸ਼ਾਦ ਦੇ ਦੇਣੇ ਵਾਲਾ, ਉਹ ਅਕਾਲ ਪੁਰਖ ਅੰਤਰ ਜਮ ਦੇ ਅਸੀਂ ਦਾਸ ਹਾਂ। ਜੇ ਗੁਰੂ ਨਾਲ ਇੰਨੀ ਨਿਮਰਤਾ ਰੱਖਦਾ ਤਾਂ ਸਾਡੇ ਅੰਦਰ ਨਿਮਰਤਾ ਕਿੱਥੋਂ ਆਉਣੀ ਸੀ? ਇਹ ਸਭ ਨਿਮਰਤਾ ਗੁਰੂ ਸਾਹਿਬ ਨੇ ਭਰੀ ਹੈ।
ਦੇਖਣ ਆਇਓ ਜਗਤ ਤਮਾਸ਼ਾ।
ਸਾਡਾ ਆਉਣ ਦਾ ਪ੍ਰਯੋਜਨ ਕੋਈ ਨਹੀਂ, ਆ ਸੰਸਾਰ ਦਾ ਤਮਾਸ਼ਾ ਦੇਖਣ ਆਏ ਹਾਂ ਮਾਤ ਲੋਕ ਦੇ ਅੰਦਰ ਭਲੇ ਵਾਸਤੇ ਜੀਵਾਂ ਦੇ।
ਜੋ ਪ੍ਰਭ ਜਗਤ ਕਹਾ ਸੋ ਕਹੇ ਹੋ।
ਜੋ ਪ੍ਰਭੂ ਨੇ ਸਾਨੂੰ ਕਿਹਾ ਹੁਕਮਨਾਮਾ, ਉਹ ਜਗਤ ਪ੍ਰਤੀ ਅਸੀਂ ਕਹਿ ਕੇ ਸੁਣਾਉਂਦੇ ਹਾਂ।
ਮ੍ਰਿਤ ਲੋਕ ਤੇ ਮੋਹ ਨ ਰਹਿਓ।
ਆ ਮਾਤ ਲੋਕ ਦੇ ਕੱਚੇ ਪਿੱਲੇ ਲੋਕਾਂ ਤੋਂ, ਪੱਥਰ ਪੂਜ ਲੋਕਾਂ ਤੋਂ, ਜਿਹੜੇ ਸ਼ਰਈ ਲੋਕ ਨੇ ਇਸਲਾਮ ਮਤ ਵਾਲੇ, ਉਹਨਾਂ ਤੋਂ ਅਸੀਂ ਚੁੱਪ ਡਰ ਕੇ ਚੁੱਪ ਨਹੀਂ ਕਰਾਂਗੇ।
ਚੌਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ।
ਹੇ ਵਾਹਿਗੁਰੂ ਜੀ ਨੇ ਜਿਹਨੇ ਤੇਰੇ ਨਾਮ ਨੂੰ ਧਿਆਇਆ ਹੈ,
ਦੁੱਖ ਪਾਪ ਤੇ ਨਿਕਟ ਨ ਆਇਆ।
ਉਹਨਾਂ ਦੇ ਦੁੱਖ ਜੰਮਣ ਮਰਨ ਦੇ ਗਿਆਨ ਜਨ ਪਾਪ ਆਦਿ ਵਿਆਧੀ ਨੇੜੇ ਨਹੀਂ ਆਉਂਦੇ।
ਜੇ ਜੇ ਔਰ ਧਿਆਨ ਕੋ ਤਰਹੀ।
ਜਿਹੜੇ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਇਧਰ ਉਧਰ ਧਿਆਨ ਧਾਰਦੇ ਹਨ,
ਬਹਿਸ ਬਹਿਸ ਬਾਦਨ ਤੇ ਮਰਹੀ।
ਉਹ ਪ੍ਰਸ਼ਨ ਉੱਤਰਾਂ ਦੇ ਵਿੱਚ ਫਸ ਫਸ ਕੇ, ਝਗੜ ਝਗੜ ਕੇ ਸਤਸੰਗ ਜੀ ਮਰਦੇ ਹਨ।
ਹਮੇ ਕਾਜ ਜਗਤ ਮੋਹ ਆਏ।
ਇਹ ਗੁਰੂ ਕੇ ਸਿੱਖੋ ਕਰਗੀ ਤਰ ਪਾਤਸ਼ਾਹ ਕਹਿੰਦੇ ਅਸੀਂ ਇਹ ਕੰਮ ਵਾਸਤੇ ਜਗਤ ਵਿੱਚ ਆਏ ਹਾਂ।
ਧਰਮ ਹੇਤ ਗੁਰਦੇਵ ਪਠਾਏ।
ਗੁਰਦੇਵ ਅਕਾਲ ਪੁਰਖ ਅੰਤਰਜਾਮੀ, ਦਿਵ ਧਰਤੂ ਪ੍ਰਕਾਸ਼ ਅਰਥੇ, ਦਿਵ ਦਾ ਭਾਵ ਪ੍ਰਕਾਸ਼ ਰੂਪ ਜੋ ਵਾਹਿਗੁਰੂ ਚੇਤਨ ਹੈ, ਉਸ ਨੇ ਸਾਨੂੰ ਭੇਜਿਆ ਹੈ।
ਜਹਾਂ ਤਹਾਂ ਤੁਮ ਧਰਮ ਬਿਥਾਰੋ।
ਕੀ ਹੁਕਮ ਦਿੱਤਾ? ਕਿ ਜਿੱਥੇ ਕਿੱਥੇ ਵੀ ਚਰਨ ਪਾਓ ਉੱਥੇ ਧਰਮ ਦਾ ਪ੍ਰਚਾਰ ਕਰੋ ਔਰ ਧਰਮ ਨੂੰ ਫੈਲਾਓ, ਧਰਮ ਦੀ ਵਿਰਧੀ ਕਰਕੇ ਧਰਮੀ ਲੋਕਾਂ ਨੂੰ ਸਤਿਕਾਰ ਦਿਓ।
ਦੁਸ਼ਟ ਦੋਖੀਆਂ ਨੂੰ ਪਕੜ ਪਛਾਰੋ।
ਜਿਹੜੇ ਗੁਰੂ ਘਰ ਦੇ ਦੁਸ਼ਟ ਹਨ, ਦੋਖੀ ਨੇ, ਈਰਖਾ ਕਰਨ ਵਾਲੇ, ਪਕੜ ਪਕੜ ਕੇ ਪਛਾੜ ਦਿਓ, ਉਹਨਾਂ ਨੂੰ ਖਤਮ ਕਰ ਦਿਓ।
ਯਾਹੀ ਕਾਜ ਧਰਾ ਹਮ ਜਨਮ।
ਯਾਹੀ ਕਾਜ ਧਰਾ ਹਮ ਜਨਮ, ਇਸ ਪ੍ਰਯੋਜਨ ਹਿੱਤ ਅਸੀਂ ਜਨਮ ਧਾਰਿਆ ਹੈ।
ਸਮਝ ਲੈ ਹੋ ਸਾਧੂ ਸਭ ਮਨ ਮਨ।
ਹੇ ਸਾਧੂ, ਸ੍ਰੇਸ਼ਟ ਸੁਭਾਅ ਵਾਲੇ, ਦੈਵੀ ਸੰਪਦਾ ਦੀ ਪੂੰਜੀ ਵਾਲੇ ਗੁਰਸਿੱਖੋ, ਇਹ ਮਨ ਵਿੱਚ ਸਮਝ ਲਿਓ।
ਧਰਮ ਚਲਾਵਣ ਸੰਤ ਉਬਾਰਨ।
ਕੀ ਕਰਤੱਵ ਹੈ ਸਾਡਾ? ਧਰਮ ਨੂੰ ਪ੍ਰਫੁੱਲਤ ਕਰਨਾ ਔਰ ਸੰਤਾਂ ਨੂੰ ਦੁੱਖਾਂ ਤੋਂ ਬਚਾਉਣਾ।
ਦੁਸ਼ਮਣ ਕੋ ਮੂਲ ਉਪਾਰਨ।
ਜਿੰਨੇ ਸਾਰੇ ਦੁਸ਼ਟ ਮਲੇਸ਼ ਨੇ ਉਹਨਾਂ ਦੀ ਜੜਾਂ ਪੱਟ ਦੇਣੀਆਂ। ਰਾਏਕੋਟ ਦੇ ਸਤਸੰਗ ਏਰੀਏ ਚ ਬੈਠ ਕਰਕੇ ਆਪਨੇ ਜਿਸ ਵੇਲੇ ਸਾਹਿਬਜ਼ਾਦਿਆਂ ਦਾ ਸਾਕਾ ਸੁਣਿਆ ਛੋਟਿਆਂ ਦਾ, ਜਦੇ ਹੀ ਕਾਹੀ ਦੇ ਬੂਟੇ ਚ ਮਾਰ ਕੇ ਤਲਵਾਰ ਦੀ ਨੋਕ, ਕਹਿੰਦੇ ਆਹ ਲੋ ਪੱਟਤੀ, ਕਹਿੰਦੇ ਤੁਰਕਾਂ ਦੀ ਜੜ। ਜਦੇ ਹੀ ਕੰਬਣ ਲੱਗ ਗਿਆ ਰਾਏ ਕੱਲਾ, ਕਹਿੰਦਾ ਮਹਾਰਾ ਮੈਂ ਵੀ ਤੁਰਕ ਹੈ। ਜਦੇ ਹੀ ਮਹਾਰਾ ਕਿਰਪਾਨ ਬਖਸ਼ੀ ਦਿਆ ਧਾਰ ਕੇ, ਕਹਿੰਦੇ ਆਹ ਸ਼ਸਤਰ ਹੈ, ਜਿੱਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ, ਜਿੱਤੇ ਅਸਤਰ ਭੇਅੰਗ ਨਮਸਕਾਰ ਤੇਅੰਗ। ਇਹ ਸ਼ਸਤਰ ਸਾਡਾ ਰੂਪ ਹੈ, ਜਿੰਨਾ ਚਿਰ ਇਹਦਾ ਸਤਿਕਾਰ ਰਹੂ ਤੇਰੇ ਤੱਤੀ ਹਵਾ ਨਹੀਂ ਤੇਰੇ ਦਰਾਜ ਵੱਲ ਨੂੰ ਆਊ। ਇਹਦੇ ਪੋਤੇ ਨੇ ਮਹਾਰਾਜ ਜੀ ਸ੍ਰੀ ਸਾਹਿਬ ਗਾਤਰੇ ਪਾ ਕੇ ਨਿਰਾਦਰ ਕੀਤਾ, ਰਾਜ ਨਸ਼ਟ ਹੋਇਆ। ਜਦੋਂ ਆਪ ਜੀ ਨੇ ਭਾਣਾ ਵਰਤਾਉਣਾ ਸੀ ਹਜ਼ੂਰ ਸਾਹਿਬ ਮਾਤਾ ਸਾਹਿਬ ਦੇਵਾਂ ਨੂੰ, ਪਹਿਲਾਂ ਦਿੱਲੀ ਭੇਜਿਆ ਔਰ ਸ਼ਸਤਰ ਦਿੱਤੇ ਕਿ ਸ਼ਸਤਰ ਸਾਡਾ ਰੂਪ ਨੇ। ਉਹ ਕਹਿੰਦੀ ਮਾਂ ਹੇ ਪਤੀ ਦੇਵ, ਮੇਰਾ ਪਰਨ ਹੈ, ਮੈਂ ਤੁਹਾਡੇ ਦਰਸ਼ਨ ਕਰਕੇ ਭੋਜਨ ਛਕਦੀ ਹੈ, ਤੁਸੀਂ ਮੈਨੂੰ ਦਿੱਲੀ ਭੇਜਦੇ ਹੋ, ਮੈਂ ਕਿਹਦੇ ਆਸਰੇ ਹੋਊਂਗੀ? ਸੱਚੇ ਪਾਤਸ਼ਾਹ ਨੇ ਸ਼ਾਸਤਰਾਂ ਤੇ ਨੇਚਾ ਕਰਾਇਆ। ਸ਼ਾਸਤਰ ਵੀ ਗੁਰੂ ਹੈ ਔਰ ਸ਼ਸਤਰ ਵੀ ਗੁਰੂ ਹੈ। ਸ਼ਾਸਤਰ ਕਹੀਏ ਗੁਰੂ ਗ੍ਰੰਥ ਸਾਹਿਬ ਔਰ ਸ਼ਸਤਰ ਸਿਦਕੀ ਸਿੰਘਾਂ ਦਾ ਸਤਸੰਗਤ ਜੀ, ਬਹੁਤ ਹੀ ਭਰੋਸਾ ਰੱਖਣ ਵਾਲੇ ਜਿਹੜੇ ਸਿਦਕੀ ਸਿੰਘ ਨੇ, ਉਹ ਸ਼ਸਤਰ ਦਾ ਇੰਨਾ ਆਦਬ ਰੱਖਦੇ ਹੈ ਜਿੰਨਾ ਕਿ ਗੁਰਬਾਣੀ ਦਾ ਹੈ ਤੁਲ ਸਤਸੰਗਤ ਜੀ। ਸਾਰਿਆਂ ਤਖਤਾਂ ਤੇ ਸ਼ਸਤਰ ਪੂਜਾ ਹੈ ਔਰ ਸ਼ਾਸਤਰ ਪੂਜਾ ਵੀ ਹੈ। ਸੋ ਆਪ ਜੀ ਸਤਸੰਗਤ ਜੀ ਦੱਸ ਰਹੇ ਹਨ, ਪੜੋ ਪੰਕਤੀ ਇਹ।
ਦੁਸ਼ਟ ਸਭਨ ਕੋ ਮੂਲ ਅਪਾਰਨ।
ਇਹ ਸ਼ਸਤਰ ਦੇ ਸਤਸੰਗਤ ਜੀ ਤਾਕਤ ਦੇ ਨਾਲ ਸਾਰੇ ਦੁਸ਼ਟਾਂ ਮਲੇਸ਼ਾਂ ਦੀ ਜੜ ਪੱਟਣੀ ਹੈ ਸੀ।
ਜੇ ਜੇ ਪਏ ਪਹਿਲੇ ਅਵਤਾਰਾ,
ਆ ਦੇਖੋ ਨਖੇਰ ਰਹੇ ਨੇ, ਕਹਿੰਦੇ ਹੇ ਗੁਰਸਿੱਖੋ ਜਿੰਨੇ ਜਿੰਨੇ ਪਹਿਲਾਂ ਅਵਤਾਰ ਹੋਏ ਰਾਮ ਚੰਦਰ ਕ੍ਰਿਸ਼ਨ ਆਦਿਕ,
ਆਪ ਆਪੋ ਤਿੰਨ ਜਾਪ ਉਚਾਰਾ,
ਉਹਨਾਂ ਨੇ ਜਾਪ ਤਾਂ ਲੋਕਾਂ ਤੋਂ ਜਪਾਇਆ ਲੇਕਿਨ ਆਪੋ ਆਪਣਾ। ਕ੍ਰਿਸ਼ਨ ਕਹਿੰਦਾ ਰਾਧਕਾ ਮੇਰੀ ਦਾ ਨਾਂ ਲਿਆ ਕਰੋ, ਰਾਧੇ ਰਵਣ ਰਾਧੇ ਰਵਣ, ਰਾਧਾ ਨੂੰ ਭੋਗਣ ਵਾਲਾ, ਦੱਸੋ ਇਹ ਕੋਈ ਨਾਂ ਹੈ? ਇਸੇ ਤਰ੍ਹਾਂ ਸਤਸੰਗ ਜੀ ਸੀਤਾਪਤੀ ਸੀਤਾਪਤੀ ਸੀਤਾ ਰਾਮ, ਸੀਤਾ ਪਹਿਲਾਂ ਹੀ ਆ ਗਈ, ਪ੍ਰਧਾਨ ਬਣ ਗਈ। ਸੋ ਸਤਸੰਗ ਜੀ ਮਾਇਆ ਹੈ, ਮਾਇਆ ਦੇ ਪ੍ਰਭਾਵ ਥੱਲੇ ਸਾਰੇ ਅਵਤਾਰ ਰਹੇ। ਦਸਵੇਂ ਪਾਤਸ਼ਾਹ ਨੇ ਕਦੇ ਕਿਹਾ ਵੀ ਮਾਤਾ ਸਾਹਿਬ ਦੇਵਾਂ ਨੂੰ ਧਿਆਇਓ ਪਹਿਲਾਂ? ਗੁਰੂ ਨਾਨਕ ਦੇਵ ਜੀ ਨੇ ਕਦੇ ਕਿਹਾ ਵੀ ਮਾਤਾ ਸੁਲੱਖਣੀ ਨੂੰ ਧਿਆਇਓ ਜਾਂ ਮਾਤਾ ਤ੍ਰਿਪਤਾ ਨੂੰ ਧਿਆਇਓ? ਉਹਨਾਂ ਦਾ ਸਤਿਕਾਰ ਉਹਨਾਂ ਦੇ ਥਾਂ, ਰੋਮ ਰੋਮ ਜਿੰਨੇ ਹਨ ਆਪਣੇ ਉਹਨੇ ਜਨਮ ਧਾਰ ਕੇ ਖਾਸ ਸਿੰਘ ਜੀ ਮਾਤਾ ਤ੍ਰਿਪਤਾ ਦੀ ਚਰਨੀ ਡਿੱਗੇ ਰਹੀਏ, ਤਾਂ ਵੀ ਆਪਾਂ ਦੇਣ ਨਹੀਂ ਦੇ ਸਕਦੇ। ਆ ਜਿੰਨੀ ਫੁਲਵਾੜੀ ਆ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ। ਜੋ ਗੁਰੂ ਘਰ ਵਿੱਚ ਮਾਤਾਵਾਂ ਹੋਈਆਂ ਸਤਸੰਗ ਜੀ, ਉਹਨਾਂ ਦੀ ਦੇਣ ਦਿੱਤੀ ਜਾ ਸਕਦੀ ਹੈ, ਮਾਤਾ ਨਾਨਕੀ ਮਾਤਾ ਗੁਜਰੀ ਜੈਸੀਆਂ ਦੀ। ਲੇਕਿਨ ਮਹਾਰਾਜ ਸਾਹਿਬ ਜੀ ਨਿਰਮੋਹ ਹਨ, ਕੋਈ ਸਤਸੰਗਤ ਜੀ ਮੋਹ ਦੇ ਅੰਦਰ ਨਹੀਂ ਆਏ, ਨਿਰਵੈਰ ਸਰੂਪ ਨੇ। ਆਪਨੇ ਨਰੋਲ ਅਕਾਲ ਪੁਰਖ ਅੰਤਰ ਜਮੀ ਦਾ ਜਾਪ ਜਪਾਇਆ, ਜੇ ਜੇ ਭਏ ਪਹਿਲ ਅਵਤਾਰਾ, ਆਪ ਆਪ ਤਿੰਨ ਜਾਪ ਉਚਾਰਾ, ਆਪੋ ਆਪਣਾ ਨਾਮ ਜਪਾਉਂਦੇ ਸਭ ਚਲੇ ਗਏ।
ਪ੍ਰਭ ਦੋਖੀ ਕੋਈ ਨਾ ਬਦਾਰਾ,
ਕੀ ਕੀਤਾ ਸਤਸੰਗ ਜੀ? ਜੋ ਪਰਮੇਸ਼ਰ ਦੇ ਉਲਟ ਸੀ ਲੋਕ, ਉਹਨਾਂ ਨੂੰ ਨਾਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਆਪਣੇ ਆਪ ਚ ਹੀ ਉਲਝੇ ਰਹੇ। ਕੀ 10,000 ਸਾਲ ਦੀ ਆਜੂ ਸੀ ਕਹਿੰਦੇ ਰਾਮ ਚੰਦਰ ਦੀ, ਸਾਰੀ ਉਮਰ ਵਿਚਾਰੇ ਨੇ ਸੀਤਾ ਹੀ ਛੁਡਾਈ ਰੋਣ ਤੋਂ, ਆਹੀ ਸਤਸੰਗ ਜੀ ਪੁਆੜੇ ਪਏ ਰਹੇ। ਜੇ ਕੋਈ ਸੁੱਖ ਦੇ ਦਿਨ ਆਏ ਅਯੁੱਧਿਆ ਵਿੱਚ, ਤਾਂ ਬਨਵਾਸ ਦੇ ਬੈਠਾ ਸੀਤਾ ਨੂੰ ਲਬੂ ਕੁਸ਼ੂ ਨਾਲ ਉਹ ਜੰਗ ਹੋਇਆ, ਰਾਮ ਤੀਰਥ ਤੇ ਸਾਰੀ ਫੌਜ ਬੇਹੋਸ਼ ਕਰਕੇ ਲਬੂ ਕੁਸ਼ੂ ਨਾਲ ਸਿੱਟ ਦਿੱਤੀ। ਫਿਰ ਸੀਤਾ ਨੇ ਆਪਣੇ ਸਤ ਨਾਲ ਸਾਰੀ ਜਿਉਂਦੀ ਕੀਤੀ, ਇਹ ਪੁਆੜੇ ਪਏ ਰਹੇ। ਕ੍ਰਿਸ਼ਨ ਨੇ ਕੀ ਕੀਤਾ? 1,000 ਸਾਲ ਦੀ ਉਮਰ ਸੀ, ਨਾਨੇ ਨੂੰ ਰਾਜ ਦਵਾਇਆ ਮਾਮੇ ਨੂੰ ਮਾਰ ਕੇ। ਜਰਾਸੰਧ ਮਾਮੇ ਦਾ ਸਹੁਰਾ ਸੀ, ਚੜ ਚੜ ਆਉਂਦਾ ਰਿਹਾ, ਜੰਗ ਹੁੰਦੇ ਰਹੇ, ਡਰਦਾ ਉਹ ਪ੍ਰਭਾਤ ਖੇਤਰ ਤੇ ਸਤਸੰਗ ਜੀ ਜਾ ਰਿਹਾ। ਦੁਆਰਕਾ ਵਿੱਚ ਨਵੀਂ ਵਸਾ ਲਈ, ਗੋਪੀਆਂ ਨਾਲ ਕਲੋਲ ਕੀਤੇ, ਬਿੰਦਰਾਵਨ ਮੈਂ ਰੰਗ ਕੀਆ, ਆਹ ਕੁਝ ਕੀਤਾ। ਉਮਰ ਕਿੰਨੀ ਸੀ, ਕੰਮ ਕਿੰਨਾ ਕੁ? ਇੱਧਰ ਸਤਸੰਗ ਜੀ, ਗੁਰੂ ਨਾਨਕ ਦੇਵ ਜੀ ਦੀ ਆਜੂ ਕਿੰਨੀ ਕੁ? ਦਸਵੇਂ ਪਾਤਸ਼ਾਹ ਦੀ 42 ਕੁ ਸਾਲ ਦੀ ਆਜੂ, ਤੇ ਅੱਜ ਖਾਲਸਾ ਜੀ ਪੰਥ ਖਾਲਸਾ ਕਿਹਦੀ ਕਿਰਪਾ ਹੈ? ਆ ਜਿਤਨਾ ਸਤਸੰਗ ਜੀ ਕੋਨੇ ਕੋਨੇ ਵਿੱਚ ਗੁਰੂ ਗੁਰੂ ਕੀ ਸਿੱਖੀ ਫੈਲ ਰਹੀ ਹੈ, ਇਹ ਗੁਰੂ ਕੇ ਸਤਸੰਗ ਜੀ ਦਸਾਂ ਜੋਤਾਂ ਚ 239 ਕੁ ਸਾਲ ਦੇ ਧਾਰ ਕੇ ਆਪ ਜੀ ਮਾਤ ਲੋਕ ਵਿੱਚ ਦ੍ਰਿਸ਼ਟੀ ਗੋਚਰ ਰਹੇ। ਨਾਲੇ ਦੱਸ ਦਿੱਤਾ ਖਾਲਸਾ ਜੀ, ਅਸੀਂ ਜਾਵਾਂਗੇ ਨਹੀਂ, ਖਾਲਸੇ ਦੇ ਸਦਾ ਅੰਗ ਸੰਗ ਰਹਾਂਗੇ। ਸੋ ਗੁਰੂ ਕੇ ਸਿੰਘ ਤਿਆਰ ਬਿਰਤਿਆਰ, ਤਦੇ ਸਤਸੰਗ ਜੀ ਰਿਹਾ ਜਾ ਸਕਦਾ ਜੇ ਮਹਾਰਾਜ ਨੂੰ ਆਪਾਂ ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਸਦਾ ਅੰਗ ਸੰਗ ਸਮਝਦੇ ਹਾਂ ਖਾਲਸਾ।
ਧਰਮ ਕਰਮ ਕੋ ਰਾਹੋ ਨਡਾਰਾ,
ਜਿੰਨੇ ਪਹਿਲਾਂ ਅਵਤਾਰ ਹੋਏ ਉਹਨਾਂ ਦੇ ਧਰਮ ਦੇ ਜਿਹੜੇ ਕਰਮ ਸੀ ਨਾ, ਉਹਨਾਂ ਦੇ ਰਸਤੇ ਨਾ ਦੁਨੀਆ ਨੂੰ ਪਾਇਆ।
ਜੇ ਜੇ ਗੌਸ ਅੰਬੀਆਂ ਪਏ,
ਜਿਹੜੇ ਜਿਹੜੇ ਸਤਸੰਗ ਜੀ ਵੱਡੇ ਵੱਡੇ ਰਾਜੇ, ਗੌਸ ਸਤਸੰਗ ਜੀ ਫਾਰਸੀ ਅੱਖਰ ਹੈ, ਸਿੱਧੀਆਂ ਹੋਇਆ ਕਰਦੀਆਂ ਨੇ, ਅਣਮਾ ਮਹਿਮਾ ਗਰਮਤਾ ਲਗਮਾ ਆਦਿਕ, ਬੈਠੇ ਬੈਠੇ ਆਪਣੇ ਅੰਗ ਨਖੇੜ ਲੈਣੇ, ਅੱਡ ਅੱਡ ਕਰ ਲੈਣੇ, ਇੱਕਦਮ ਫੇਰ ਜੋੜ ਲੈਣੇ। ਬਹੁਤ ਸਾਰੇ ਸਾਧੂਆਂ 'ਚ ਐਸੀ ਸ਼ਕਤੀ ਹੋਇਆ ਕਰਦੀ। ਇੱਕ ਭੂਰੀ ਵਾਲੇ ਮਹਾਤਮਾ ਹੋਏ ਸਤਸੰਗ ਜੀ, ਉਹ ਇਸ ਤਰ੍ਹਾਂ ਕਰ ਲੈਂਦੇ। ਇਹ ਥੱਲੇ ਥੱਲੇ ਸਤਸੰਗ ਜੀ ਵਸਤਾਂ ਨੇ ਬ੍ਰਹਮ ਗਿਆਨ ਤੋਂ, ਇਹ ਬੇਅੰਤ ਸ਼ਕਤੀਆਂ ਭਜਨ ਸਿਮਰਨ ਕਾਲੇ ਨੂੰ ਵਾਲੇ ਨੂੰ ਸਮਝਦੇ ਵਿਘਨ ਪਾਉਂਦੀਆਂ ਹਨ ਪਰਮੇਸ਼ਵਰ ਦੀ ਪ੍ਰਾਪਤੀ ਵਿੱਚ। ਸੋ ਐਸੇ ਜਿਹੜੇ ਸ਼ਕਤੀਆਂ ਵਾਲੇ ਪਹਿਲਾਂ ਹੋਏ,
ਮੈਂ ਕਰਤ ਜਗ ਤੇ ਗਏ,
ਉਹਨਾਂ ਦੇ ਅੰਦਰੋਂ ਮੈਂ ਨਾ ਗਈ ਖਾਲਸਾ ਜੀ। ਹੋ ਮੈਂ ਕਰੀ ਤਾਂ ਤੂੰ ਨਹੀਂ, ਤੂੰ ਹੋਵੇ ਹੋ ਨਾ ਹੈ, ਬੂਝੋ ਗਿਆਨੀ ਬੂਝਣਾ ਕਥ ਕਥਾ ਮਨ ਮਾਹੇ। ਗੁਰੂ ਕੇ ਕੱਢਦੇ ਹੀ ਪਹਿਲਾਂ ਹੋ ਮੈਂ, ਹੋ ਵਿੱਚ ਆਇਆ ਹੋ ਵਿੱਚ ਗਿਆ, ਹੋ ਵਿੱਚ ਜੰਮਿਆ ਹੋ ਵਿੱਚ ਮੋਆ, ਹੋ ਮੈਂ ਵਿੱਚ ਹੀ ਸਤਸੰਗ ਜੀ ਸਾਰੇ ਪੁਆੜੇ ਹਨ। ਹੋ ਮੈਂ ਦੀ ਬੱਧੀ ਦੁਨੀਆਂ ਦੁੱਖ ਭਰ ਰਹੀ ਹੈ। ਆਪ ਜੀ ਕਹਿੰਦੇ ਭਾਈ, ਜਿਹੜੇ ਪਹਿਲਾਂ ਅਵਤਾਰ ਹੋਏ ਵੱਡੇ ਵੱਡੇ ਰਿਖੀ ਮੁਨੀ, ਉਹ ਮੈਂ ਨਾ ਗਈ ਉਹਨਾਂ ਦੇ ਅੰਦਰੋਂ ਹੰਗਤਾ ਮਮਤਾ ਦੇ ਬੰਨ ਲੈ
ਮਹਾਂਪੁਰਖ ਕਹੁ ਨਾ ਪਛਾਣਾ
ਮਹਾਂਪੁਰਖ ਬੋਧਕ ਸ਼ਬਦ ਵਾਹਿਗੁਰੂ ਦਾ ਹੈ ਵਾਹਿਗੁਰੂ ਦੀ ਪਛਾਣ ਨਾ ਕਿਸੇ ਨੇ ਕੀਤੀ
ਕਰਮ ਧਰਮ ਕੋ ਕਛੂ ਨਾ ਜਾਣਾ
ਜਿਹੜਾ ਧਰਮ ਦਾ ਕਰਮ ਸੀ ਸਦਾ ਵਾਸਤੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਐਸੇ ਜੋ ਗੁਰੂ ਕੀ ਸਿੱਖੀ ਰਹਿਤ ਬਹਿਤ ਹੈ ਇਹਨੂੰ ਕਿਸੇ ਨੇ ਜਾਣਿਆ ਹੀ ਨਾ
ਅਵਰਣ ਕੀ ਆਸਾ ਕਿਛ ਨਾਹੀ
ਖਾਲਸਾ ਜੀ ਸਾਨੂੰ ਹੋਰ ਕਿਸੇ ਭੇਖ ਦੀ ਕਿਸੇ ਧਰਮ ਦੀ ਆਸ ਨਹੀਂ ਹੈ ਉਹਨਾਂ ਦੇ ਕੋਲੋਂ ਅਸੀਂ ਕੁਝ ਲੈਣਾ ਨਹੀਂ ਚਾਹੁੰਦੇ
ਇੱਕ ਆਸ ਧਰੋ ਮਨ ਮਾਹੀ
ਇੱਕ ਵਾਹਿਗੁਰੂ ਦੇ ਚਰਨਾਂ ਚ ਅਸੀਂ ਆਸ ਰੱਖਦੇ ਹਾਂ
ਆਨ ਆਸ ਉਪਜਤ ਕਿਛ ਨਾਹੀ
ਹੋਰ ਸਾਡੇ ਮਨ ਵਿੱਚ ਕਿਸੇ ਕੋਲੋਂ ਓਟ ਆਸਰਾ ਲੈਣ ਦੀ ਆਸ ਹੀ ਨਹੀਂ ਪੈਦਾ ਹੋਈ
ਵਾਕੀ ਆਸ ਧਰੋ ਮਨ ਮਾਹੀ
ਉਹ ਅਕਾਲ ਪੁਰਖ ਅੰਤਰਜਾਮੀ ਦੇ ਚਰਨਾਂ ਦੀ ਸਾਨੂੰ ਆਸਾ ਹੈ
ਦੋਹਰਾ ਕੋਈ ਪੜਤ ਕਰਾਨ ਕੋਈ ਪੜਤ ਕਰਾਨ
ਬੜੇ ਬੜੇ ਸਤ ਸੰਗਤ ਜੀ ਮਹਾ ਜਿੰਨੇ ਕੋਈ ਕੁਰਾਨਾਂ ਨੂੰ ਪੜ੍ਹਦਾ ਹੈ ਕੋਈ ਹਿੰਦਵਾਸੀ ਲੋਕ 18 ਪੁਰਾਣਾਂ ਨੂੰ ਪੜ੍ਹਦੇ ਹਨ ਆਪੋ ਆਪਣੀਆਂ ਕਿਤਾਬਾਂ ਨੂੰ ਵੇਦਾਂ ਨੂੰ ਸੁਰਤੀਆਂ ਸਮ੍ਰਿਤੀਆਂ ਸਰਬ ਗਾਵ ਉਪਨਿਸ਼ਦ ਗੋਬਿੰਦ ਗੋਪਾਲ ਨੰਦਨਾ 52 ਉਪਨਿਸ਼ਦਾਂ ਹਨ ਉਹਨਾਂ ਨੂੰ ਲੋਕ ਪੜ੍ਹੀ ਜਾਂਦੇ ਹਨ ਲੇਕਿਨ ਅਸੀਂ ਤਾਂ ਭਾਈ ਵਾਹਿਗੁਰੂ ਦੇ ਚਿੰਤਨ ਵਿੱਚ ਖਾਲਸੇ ਨੂੰ ਲਾਇਆ ਹੈ ਅਸੀਂ ਕਿਸੇ ਦੇ ਲੜ ਨਹੀਂ ਲਾਇਆ ਅਕਾਲ ਪੁਰਖ ਅੰਤਰਜਾਮੀ ਦੇ ਨਾਲ ਸਤਸੰਗਤ ਜੀ ਆਪ ਜੀ ਨੇ ਸੰਬੰਧ ਜੋੜਿਆ ਹੈ ਖਾਲਸੇ ਦਾ ਆਪ ਜੀ ਦੱਸ ਰਹੇ ਹਨ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਪੜੋ ਪੰਕਤੀ
ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ
ਜਦੋਂ ਵਾਹਿਗੁਰੂ ਦੀ ਇਸ ਪ੍ਰਕਾਰ ਖਾਲਸਾ ਜੀ ਆਗਿਆ ਹੋਈ ਤਾਂ ਅਸੀਂ ਅਵਤਾਰ ਧਾਰਿਆ ਪਟਨੇ ਸਾਹਿਬ ਵਿਖੇ
ਮੈਂ ਕਥਾ ਸੰਖੇਪ ਤੇ
ਹੁਣ ਅਸੀਂ ਸੰਖੇਪ ਦੇ ਨਾਲ ਹੀ ਤੁਹਾਨੂੰ ਹੋਰ ਦੱਸਦੇ ਹਾਂ ਆਪਣੀ ਕਥਾ
ਸਭੂਨ ਕਹਿ ਸੁਣਾਏ
ਸਾਰਿਆਂ ਨੂੰ ਕਹਿ ਕੇ ਸੁਣਾਉਂਦੇ ਹਾਂ
ਚੌਪਈ ਮੋਰ ਪਿਤ ਪੂਰਬ ਕਿਸ ਪਿਆਨਾ
ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਤਾ ਗੱਦੀ ਪ੍ਰਾਪਤ ਕਰਕੇ ਬਾਬੇ ਬਕਾਲੇ ਤੋਂ ਉੱਠ ਕੇ 22 ਮੰਜੀਆਂ ਵਾਲੇ ਸੋਢੀ ਜੋ ਈਰਖਾ ਕਰਦੇ ਸਨ ਉਹਨਾਂ ਦੀ ਈਰਖਾ ਦੀ ਅੱਗ ਚੋਂ ਨਿਕਲ ਕੇ ਅੰਮ੍ਰਿਤਸਰ ਯਾਤਰਾ ਕਰਦੇ ਹੋਏ ਪਹਾੜ ਵੱਲ ਨੂੰ ਆਏ ਔਰ ਆਨੰਦਪੁਰੀ ਬੰਨਣਾ ਕੀਤੀ ਉਸ ਤੋਂ ਬਾਅਦ ਵਿਚਰਨ ਵਾਸਤੇ ਕਮਰ ਕੱਸੇ ਕੀਤੇ ਮੁਰਪਤ ਪੂਰਵ ਕੀ ਅਸ ਪਿਆਨਾ ਸਾਡੇ ਪਿਤਾ ਨੇ ਪੂਰਵ ਦੇ ਦੇਸ਼ ਨੂੰ ਜਾਣਾ ਕੀਤਾ
ਪਾਂਤ ਪਾਂਤ ਕੇ ਤੀਰਥ ਨਾਨਾ
ਗੰਗਾ ਜਮੁਨਾ ਸਰਸਤੀ ਬੇਅੰਤ ਤੀਰਥ ਨੇ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਤੇ ਨਹਾਏ
ਜਬ ਹੀ ਜਾਤ ਤਰਬੈਣੀ ਪਏ
ਤਰਬੈਣੀ ਗੰਗਾ ਜਮੁਨਾ ਸਰਸਤੀ ਜਿੱਥੇ ਇਕੱਠੀਆਂ ਹੁੰਦੀਆਂ ਜਦ ਪ੍ਰਾਗਰਾਜ ਤੀਰਥ ਇਲਾਹਾਬਾਦ ਜਾਂਦੇ ਪਏ
ਪੁੰਨ ਦਾਨ ਦਿਨ ਕਰਤਬ ਤੇ
ਉੱਥੇ ਕਿਵੇਂ ਰਹੇ ਬੜੇ ਭਾਰੀ ਪੁੰਨ ਦਾਨ ਕੀਤੇ
ਨਹੀਂ ਪ੍ਰਕਾਸ਼ ਹਮਾਰਾ ਪਇਓ
ਉੱਥੇ ਖਾਲਸਾ ਜੀ ਵਾਹਿਗੁਰੂ ਦੇ ਹੁਕਮ ਨਾਲ ਸਾਡਾ ਪ੍ਰਕਾਸ਼ ਹੋਣਾ ਹੋਇਆ ਕਿ ਮਾਤਾ ਗੁਜਰੀ ਦੇ ਉਦਰ ਦੇ ਵਿੱਚ ਅਸੀਂ ਆ ਕੇ ਪ੍ਰਵੇਸ਼ ਹੋਏ
ਪਟਨਾ ਸ਼ਹਿਰ ਵਿਖੇ ਭਵ ਲਿਓ
ਭਵ ਕਹੀਏ ਜਨਮ ਹੈ ਜਿਹੜਾ ਅਵਤਾਰ ਧਾਰਨਾ ਅੱਜ ਦੇ ਦਿਨ ਇਹ ਪਟਨਾ ਸਾਹਿਬ ਵਿਖੇ ਲਿਆ ਹੈ
ਮਦਰ ਦੇਸ਼ ਹਮ ਕੋ ਲੈ ਆਏ
ਅਸੀਂ ਬਾਲਕ ਬਸਤਾ ਉੱਥੇ ਬਤੀਤ ਕੀਤੀ 5 ਸਾਲ ਦੀ ਆਜੂ ਉਸ ਤੋਂ ਬਾਅਦ ਸਾਨੂੰ ਪੰਜਾਬ ਦੇਸ਼ ਵਿੱਚ ਲੈ ਕੇ ਆਏ
ਪਾਂਤ ਪਾਂਤ ਦਾਈ ਅੰਦਲ ਰਾਏ
ਇੱਥੇ ਕੀ ਹੋਇਆ ਆਨੰਦਪੁਰ ਸਾਹਿਬ ਤਰ੍ਹਾਂ ਤਰ੍ਹਾਂ ਦੀਆਂ ਦਾਸ ਦਾਸੀਆਂ ਨੇ ਸਾਨੂੰ ਲੜਾਇਆ ਔਰ ਸਿੱਖਿਆ ਦਿੱਤੀ
ਕਿੰਨੀ ਅਣਕ ਭਾਂਤ ਤਨ ਰੱਛਾ
ਸਾਡੇ ਸਰੀਰ ਦੀ ਮਾਤਾ ਨਾਨਕੀ ਜੀ ਨੇ ਮਾਤਾ ਗੁਜਰੀ ਜੀ ਨੇ ਇਸ ਤਰ੍ਹਾਂ ਹੋਰ ਦਾਸੀਆਂ ਨੇ ਦਾਸਾਂ ਨੇ ਬਹੁਤ ਤਰ੍ਹਾਂ ਸਾਡੇ ਸਰੀਰ ਦੀ ਪਾਲਣਾ ਪੋਸਣਾ ਕੀਤੀ
ਦੀਨੀ ਪਾਂਤ ਪਾਂਤ ਕੀ ਸ਼ਿਸ਼ਾ
ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦਿੱਤੀ ਕਿ ਗੁਰੂ ਨਾਨਕ ਦੇਵ ਜੀ ਦਾ ਘਰ ਹੈ
ਜਬ ਹਮ ਧਰਮ ਕਰਮ ਹੋ ਆਏ
ਹੇ ਗੁਰਸਿੱਖੋ ਜਦੋਂ ਅਸੀਂ ਧਰਮ ਕਰਮ ਭਾਵ ਧਰਮ ਦੀ ਸੋਧ ਬੋਧ ਹੋਈ ਹੁਣ 5-6 ਸਾਲ ਦੇ ਬੱਚੇ ਨੂੰ ਸਤਸੰਗ ਜੀ ਗੁਰੂ ਘਰ ਕੋਈ ਆ ਕਥਾ ਦਾ ਨਹੀਂ ਪਤਾ ਕੀਰਤਨ ਦਾ ਨਹੀਂ ਪਤਾ ਸਹਿਜੇ ਸਹਿਜੇ ਜਿਸ ਵੇਲੇ ਸਤਸੰਗ ਜੀ 10-15 ਸਾਲ ਦੀ ਆਜੂ ਹੋ ਜਾਂਦੀ ਹੈ ਫਿਰ ਸਹਿਜੇ ਸਹਿਜੇ ਸਤਸੰਗ ਜੀ ਪਤਾ ਲੱਗਣ ਲੱਗ ਜਾਂਦਾ ਸੋ ਆਪ ਜੀ ਤੋਂ ਪਰਮੇਸ਼ੁਰ ਦਾ ਰੂਪ ਹਨ ਕਹਿੰਦੇ ਜਬ ਹਮ ਧਰਮ ਕਰਮੋਂ ਆਏ ਜਦੋਂ ਦੇਖਿਆ ਵੀ ਉਮਰ ਹੋਈ 8-9 ਸਾਲ ਦੀ ਫਿਰ ਕੁਝ ਸਤਸੰਗ ਜੀ ਸਮਝ ਆਉਣ ਲੱਗ ਜਾਂਦੀ 9 ਸਾਲ ਦੀ ਆਜੂ ਸੀ ਜਦੋਂ ਆਪ ਜੀ ਸਤਸੰਗਤ ਜੀ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ ਜਦੋਂ ਧਰਮ ਦੀ ਸਿੱਖਿਆ ਸਾਨੂੰ ਪ੍ਰਾਪਤ ਹੋਈ।
ਦੇਵ ਲੋਕ ਤਬ ਪਿਤਾ ਸਧਾਏ,
ਭਾਣਾ ਵਰਤ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚਖੰਡ ਨੂੰ ਚਲੇ ਗਏ। ਠੀਕਰ ਫੋਰ ਦਰੀਸਰ ਪ੍ਰਪੁਰਖੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਹੁਆਨ, ਸਾਡੇ ਪਿਤਾ ਜੀ ਸੱਚਖੰਡ ਨੂੰ ਚਲੇ ਗਏ।
ਚੌਪਈ ਰਾਜ ਸਾਜ ਹਮ ਪਰ ਜਬ ਆਇਓ,
ਸਾਰੀ ਜ਼ਿੰਮੇਵਾਰੀ ਗੁਰਤਾ ਗੱਦੀ ਦੀ। ਉਹ ਜਿਹੜਾ ਤਖਤ ਰਚਿਆ ਸਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਉਹ ਸਾਰੀ ਜ਼ਿੰਮੇਵਾਰੀ ਸਾਡੇ ਸੀਸ ਤੇ ਆ ਗਈ।
ਜਥਾ ਸ਼ਕਤ ਤਬ ਧਰਮ ਚਲਾਇਓ,
ਜੈਸੇ ਵਾਹਿਗੁਰੂ ਨੇ ਸਾਨੂੰ ਸ਼ਕਤੀ ਦਿੱਤੀ, ਜੈਸਾ ਬਲ ਸੀ ਅਸੀਂ ਧਰਮ ਦਾ ਪ੍ਰਚਾਰ ਕੀਤਾ। ਬੇਅੰਤ ਗੁਰੂ ਕੇ ਸਿੱਖਾਂ ਨੂੰ ਨਵਾਂ ਰੰਗ ਚਾੜਿਆ ਔਰ ਇਸ ਠੇਰੀ ਤੇ ਬੈਠ ਕੇ ਕੇਸਗੜ੍ਹ ਤਖ਼ਤ ਤੇ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ ਔਰ ਸਿਰਲਤ ਸੂਰਮੇ ਪ੍ਰਗਟ ਕੀਤੇ। ਸੋ ਖਾਲਸਾ ਜੀ, ਇਤਿਹਾਸ ਦੇ ਅੰਦਰ ਵਰਣਨ ਹੈ, ਹਮੇਸ਼ਾ ਵਾਸਤੇ ਵਾਹਿਗੁਰੂ ਆਪ ਹੀ ਜੁਗਾਂ ਜੁਗਾਂ ਤੋਂ ਰਿਖੀਆਂ ਮੁਨੀਆਂ ਦਾ ਰੂਪ ਧਾਰ ਕੇ ਗੁਪਤ ਦੁਨੀਆਂ ਦੀ ਕਲਿਆਣ ਵਾਸਤੇ ਉਤਰਦਾ ਰਹਿੰਦਾ ਹੈ। ਜਿਵੇਂ ਸੌ ਸਾਖੀ ਵਿੱਚ ਵੀ ਆ, ਨਾਮ ਧਾਰੀਏ ਵੀ ਇਹ ਪ੍ਰਚਾਰ ਕਰਦੇ ਹੈ। ਉਹ ਤਾਂ ਵਿਚਾਰੇ ਕਰਦੇ ਆ ਵੀ ਆਪਣੇ ਗੁਰੂ ਨੂੰ ਸਿੱਧ ਕਰਨ ਵਾਸਤੇ, ਉਹਨਾਂ ਦਾ ਪ੍ਰਯੋਜਨ ਹੋਰ ਕੋਈ ਨਹੀਂ। ਸੌ ਸਾਖੀ ਚਾਹ ਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਬਚਨ, ਅਸੀਂ 84 ਜਾਮੇ ਸੰਤ ਰੂਪ ਵਿੱਚ ਉਤਰਾਂਗੇ। ਹੁਣ 84 ਸਤਸੰਗ ਜੀ ਜਾਮੇ ਦੇਖ ਲਓ, ਕਿਹੜਾ ਮੁੱਕਣ ਵਾਲੇ 84 ਕਾਦਾ ਮੁੱਕੇ। ਉਹਨਾਂ 84 ਜਾਮਿਆਂ ਦੇ ਵਿੱਚੋਂ ਕਹਿੰਦੇ ਬਾਬਾ ਰਾਮ ਸਿੰਘ ਵਗੈਰਾ ਨਾਂ ਆਪੋ ਆਪਣੇ ਦਾ ਲੈ ਲੈਂਦੇ ਆ। ਉਹ ਕਹਿੰਦਾ ਮੇਰਾ ਵੀ ਉਹਨਾਂ 'ਚੋਂ ਹੀ ਹੈ, ਉਹ ਕਹਿੰਦਾ ਮੇਰਾ ਸੰਤ ਵੀ ਉਹਨਾਂ 'ਚੋਂ ਹੀ ਹੈ, ਐ ਬਹਾਨਾ ਬਣਾ ਲੈਂਦੇ। ਇਸੇ ਕਰਕੇ ਖਾਲਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਸੰਗ ਜੀ ਮਹਾਰਾਜ ਲੜ ਲਾਇਆ, ਜੇ ਕੋਈ ਸਾਧੂ ਸੰਤ ਗੁਪਤ ਵਾਹਿਗੁਰੂ ਗੁਰੂ ਪਰਮੇਸ਼ੁਰ ਨੇ ਰੂਪ ਧਾਰਿਆ ਵੀ ਹੈ, ਆਵੇਗਾ ਸਤਸੰਗ ਜੀ ਗੁਰਮਤਿ ਅਨੁਕੂਲ ਹੀ ਸਿੱਖਿਆ ਦੇਵੇਗਾ। ਜੇ ਆਪਣੀ ਪੂਜਾ ਦਾ ਉਹ ਭੁੱਖਾ ਹੈ, ਫਿਰ ਉਹ 84 ਜਾਮਿਆਂ 'ਚ ਉਹਨਾਂ ਨੂੰ ਸਮਝ ਲਿਓ ਕਿ ਉਹਨਾਂ 'ਚੋਂ ਹੋਵੇਗਾ। ਨਹੀਂ ਤਾਂ ਸਤਸੰਗ ਜੀ ਗੁਰਸਿੱਖੋ ਗੁਰਸਿੱਖਾਂ ਪੀਰ ਪੀਰੋਂ ਕੋਈ, ਗੁਰਸਿੱਖਾਂ ਤੋਂ ਅਨੇਕਾਂ ਗੁਰਸਿੱਖ ਬਰੋ ਸੌਂਦੇ, ਪੀਰਾਂ ਤੋਂ ਸਤਸੰਗ ਜੀ ਕਦੇ ਹੀ ਗਾਹਾਂ ਗੱਦੀ ਦਾ ਮਾਲਕ ਪੀਰ ਬਣਦਾ ਹੈ। ਸੋ ਆਪ ਸਤਸੰਗ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਜਾਮੇ ਵਿੱਚ ਸਮੁੰਦਰ ਰਿਖੀ ਦਾ ਨਾਮ ਧਰਾ ਕਰਕੇ ਬਿੰਧੀਆ ਚਲ ਪਰਬਤ ਤੇ ਆਪ ਜੀ ਤਪੱਸਿਆ ਕਰ ਰਹੇ ਸੀ। ਇੱਧਰ ਸਤਸੰਗਤ ਜੀ ਦਸਵੇਂ ਪਾਤਸ਼ਾਹ ਨੇ ਜਿਹੜਾ ਅਖੀਰਲਾ ਚਰਿੱਤਰ ਆ, ਜਿਹਦੇ 'ਚ ਹਮਰੀ ਕਰੋ ਹੱਥ ਦਾ ਰੱਛਾ ਆਪਾਂ ਚੌਪਈ ਰੋਜ਼ ਪੜ੍ਹਦੇ ਹਾਂ, ਰਹਿ ਰਸ ਵਿੱਚ ਵੀ ਉਹਦਾ ਬੰਨਤ ਨੇਮ ਸੀ, ਉਹ ਜਿਹੜਾ ਚਰਿੱਤਰ ਆ 10-11 ਪੱਤਰੇ ਦੀ ਸਤਸੰਗਤ ਜੀ ਬਾਣੀ ਹੈ। ਰਾਜਾ ਸਤਸੰਧ ਇੱਕ ਹੋਇਆ, ਉਹਨੇ ਸਤਸੰਗ ਜੀ ਜੱਗ ਕੀਤਾ ਬੜਾ ਭਾਰੀ। ਉਹ ਜੱਗ ਦੇ ਹਵਨ ਕੁੰਡ ਵਿੱਚੋਂ ਸਤਸੰਗਤ ਜੀ ਇੱਕ ਆਦਿ ਸ਼ਕਤੀ ਪ੍ਰਗਟ ਹੋਈ, ਜਿਹਦਾ ਨਾਂ ਸੀ ਦੂਲੋ ਦੇਈ। ਜਿਸ ਵੇਲੇ ਪ੍ਰਗਟ ਹੋਈ ਸਤਸੰਗਤ ਜੀ, ਇਹ ਤਾਂ ਆਪੋ ਆਪਣੀ ਕਾਮਨਾ ਮਾਨਸ ਦੇ ਹੀ ਲੈ ਕੇ ਸਭ ਦੀ ਇੱਛਾ ਵੱਖਰੀ ਵੱਖਰੀ ਹੁੰਦੀ ਹੈ, ਉਹਨੇ ਦੇਖਿਆ ਕਿ ਮੇਰਾ ਇਸਤਰੀ ਜੰਮ ਹੈ, ਜੇ ਮੈਂ ਵਰਨਾ ਚਾਹੁੰਦੀ ਹਾਂ ਤਾਂ ਵਾਹਿਗੁਰੂ ਨੂੰ ਵਰਨਾ ਚਾਹੁੰਦੀ ਹਾਂ, ਹੋਰ ਨਾ ਮੇਰਾ ਪਤੀ ਕੋਈ ਬਣੇ। ਦੂਲੋ ਦੇਈ ਨੇ ਖਾਲਸਾ ਜੀ ਬੜੀ ਭਾਰੀ ਤਪੱਸਿਆ ਕੀਤੀ। ਆਕਾਸ਼ਬਾਣੀ ਹੋਈ ਕਿ ਜਿਹੜੀ ਇੱਛਾ ਧਾਰ ਕੇ ਤੂੰ ਭਜਨ ਕਰ ਰਹੀ ਹੈ ਤੈਨੂੰ ਬਰਾਂਗੇ ਅਸੀਂ, ਪਰ ਬੇਲ ਸਬੇਲ ਦੋ ਰਾਕਸ਼ ਨੇ, ਉਹਨਾਂ ਨੂੰ ਫਤਿਹ ਕਰ, ਜੁਰਮ ਕਰ ਰਹੇ ਨੇ, ਦੁਸ਼ਟਾਂ ਮਲੇਸ਼ਾਂ ਦਾ ਨਾਸ ਕਰ ਦੇ ਅਤੇ ਧਰਮ ਦੀ ਵਿਰਧੀ ਕਰ। ਉਸਨੇ ਜਿਉਂ ਸ਼ਸਤਰ ਪਕੜਿਆ ਸਤਸੰਗੀ ਦੂਲੋ ਦੇਈ ਨੇ, ਬੜਾ ਭਾਰੀ ਜੰਗ ਕੀਤਾ ਪਰ ਜਿੱਤੇ ਨਾ ਗਏ। ਜਿਸ ਵੇਲੇ ਨਾ ਜਿੱਤੇ ਗਏ, ਉਸ ਵੇਲੇ ਸਤਸੰਗਤ ਜੀ ਇਹ ਅਲੋਪ ਹੋ ਗਈ। ਅਲੋਪ ਹੋ ਕੇ ਉਹ ਦੇਖਦੇ ਨੇ ਵੀ ਇਹੀ ਜੀ ਜਹਲ ਇਸਤਰੀ ਸਾਡੇ ਸੂਰਮਿਆਂ ਦੇ ਘਾਣ ਕਰਕੇ ਰੱਖਤੇ, ਅਸੀਂ ਨਹੀਂ ਛੱਡਣੀ, ਫੜੋ ਗੁੱਤੇ ਦੀ ਕਹਿੰਦੇ। ਮਗਰ ਲੱਗ ਲਏ ਸਤਸੰਗਤ ਜੀ, ਇਹ ਗੁਪਤ ਤੌਰ 'ਤੇ ਜਿਉਂ ਨੱਠੀ ਜਿੱਥੇ ਸਮੁੰਦਰ ਰਿਖੀ ਦਾ ਨਾਮ ਧਰਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤਪ ਕਰਦੇ ਬਿੰਧਿਆਚਲ ਪਰਬਤ 'ਤੇ, ਉੱਥੇ ਪਹੁੰਚ ਗਈ। ਕਹਿਣ ਲੱਗੀ, ਹੇ ਰਿਖ ਦੇਵ, ਆਪ ਪਾਰ ਬ੍ਰਹਮ ਰੂਪ ਹੋ, ਮੈਂ ਤੁਹਾਡੇ ਚਰਨਾਂ ਦੀ ਸ਼ਕਤੀ ਹਾਂ, ਮੇਰੇ 'ਤੇ ਤਰਸ ਕਰੋ, ਮੈਨੂੰ ਬਚਾਓ। ਉਸ ਵੇਲੇ ਸਤਸੰਗ ਜੀ ਸਮੁੰਦਰ ਰਿਖੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਹੱਥ ਦੇ ਨਾਲ ਇਹਨੂੰ ਅਲੋਪ ਕਰ ਲਿਆ। ਉੱਥੇ ਇਹ ਰਾਕਸ਼ ਪੈੜ ਦੇਖ ਕੇ ਮਗਰ ਚਲੇ ਗਏ। ਜਿਸ ਵੇਲੇ ਅੱਗੇ ਪਹੁੰਚੇ, ਕਹਿੰਦੇ ਹੇ ਰਿਖਦੇਵ ਇੱਥੇ ਇੱਕ ਜਾਹਲ ਇਸਤਰੀ ਆਈ ਹੈ, ਕਿੱਥੇ ਆ, ਸਾਡਾ ਬੜਾ ਨੁਕਸਾਨ ਕੀਤਾ ਸੀ, ਛੱਡਣੀ ਨਹੀਂ। ਸਮੁੰਦਰੀ ਕੀ ਨੇ ਕਿਹਾ, ਇਹ ਰਾਕਸ਼ਸੋ ਤੁਹਾਡੀ ਬਿਰਤੀ ਬਹੁਤ ਪਾਪ ਭਰੀ ਹੈ, ਤੁਹਾਨੂੰ ਪਤਾ ਉਹ ਤਾਂ ਵਾਹਿਗੁਰੂ ਦੀ ਆਦਿ ਸ਼ਕਤੀ ਹੈ, ਜਦੋਂ ਮਹਿਮਾ ਕੀਤੀ ਇਹ ਖਾਲਸਾ ਹੀ ਸਮੁੰਦਰ ਲਿਖੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲੇ ਜਾਮੇ 'ਚ ਮਾਰਨ ਵਾਸਤੇ ਨੱਠੇ। ਉਸ ਵੇਲੇ ਆਪ ਜੀ ਬ੍ਰਹਮਪਰਾਇਣ ਸੀ, ਭਾਵ ਸ਼ਸਤਰਧਾਰੀ ਨਹੀਂ ਸਨ। ਉਸ ਵੇਲੇ ਥੱਲਿਓ ਸਤਸੰਗ ਜੀ ਜਿਵੇਂ ਰਿਖੀਆਂ ਮੁਨੀਆਂ ਦੇ ਸ਼ੇਰ ਦੇ ਚਮ ਵਿਛਾਏ ਹੁੰਦੇ ਨੇ, ਉਹ ਕੱਢ ਕੇ ਸਤਸੰਗ ਜੀ ਸ਼ੇਰ ਦਾ ਮਰਗਾਨ ਜਿਸ ਵੇਲੇ ਝਾੜਿਆ ਆਪਣੀ ਇੱਛਾ ਦੇ ਨਾਲ, ਉਸ ਵੇਲੇ ਦੁਸ਼ਟ ਦਮਨ ਦੀ ਉਤਪਤੀ ਹੋਈ ਦਸਵੇਂ ਪਾਤਸ਼ਾਹ ਦੀ। ਤਦੇ ਆਪ ਜੀ ਨੇ ਸਤਸੰਗਤ ਜੀ ਇਹ ਸਲੋਕ ਮਹਲੇ ਨਾਵੇਂ ਵਿੱਚ ਵੀ ਲਿਖਿਆ, ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ। ਇਸ ਵੇਲੇ ਸਾਡੇ ਬੰਧਨ ਪੈ ਗਏ, ਪਿੰਜਰੇ ਚ ਹਾਂ ਦਿੱਲੀ, ਕੋਈ ਸਾਨੂੰ ਛੁੱਟਣ ਦਾ ਯਤਨ ਨਹੀਂ ਹੋ ਰਿਹਾ। ਕਹੋ ਨਾਨਕ ਅਵੋਟ ਹਰ ਗਜ ਜੋ ਹੋ ਸਹਾਏ, ਜਿਵੇਂ ਉਦੋਂ ਰੱਖਿਆ ਕੀਤੀ ਸੀ ਤੁਸੀਂ ਦੁਸ਼ਟ ਦਮਨ ਰੂਪ ਹੋ ਕਰਕੇ, ਉਹਨਾਂ ਰਾਕਸ਼ਾਂ ਨੂੰ ਮਾਰਿਆ ਸੀ, ਤੁਹਾਨੂੰ ਪ੍ਰਗਟ ਕੀਤਾ ਸੀ ਅਸੀਂ ਸ਼ੇਰ ਦੇ ਖੱਲ ਤੋਂ, ਅੱਜ ਤੁਸੀਂ ਸਾਡੇ ਗ੍ਰਹਿ ਅਵਤਾਰ ਧਾਰ ਕੇ ਪ੍ਰਗਟ ਹੋਏ ਹੋ, ਅੱਜ ਵੀ ਰੱਖਿਆ ਕਰੋ। ਨਾਲੇ ਤਾਂ ਸਤਸੰਗ ਜੀ ਜਣਾ ਦਿੱਤਾ ਕਿ ਉਦੋਂ ਪਹਿਲੇ ਜਾਮੇ 'ਚ ਵੀ ਆਪਣਾ ਸੰਬੰਧ ਸੀ, ਨਾਲੇ ਜਣਾ ਦਿੱਤਾ ਪਰਖਣ ਵਾਸਤੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਨੂੰ ਗੁਰਤਾ ਗੱਦੀ ਦੇਣੀ ਹੈ, ਸਾਨੂੰ ਕਿਤੇ ਕਮਜ਼ੋਰ ਤਾਂ ਨਹੀਂ ਸਮਝਦੇ, ਬਈ ਤਾਕਤ ਹੈ ਨਹੀਂ ਸੀ, ਬਈ ਨਰੰਗੇ ਦੀ ਕੈਦ ਵਿੱਚ ਪੈ ਕੇ ਐਵੇਂ ਚੜ੍ਹਾਈ ਕਰ ਗਿਆ ਮੇਰਾ ਪਿਤਾ। ਇਹ ਸਲੋਕ ਦਾ ਨਾਲੇ ਸਿੱਖਾਂ ਨੂੰ ਕਿਹਾ, ਭਾਈ ਇਹਦਾ ਉੱਤਰ ਲੈ ਕੇ ਆਇਓ। ਉਸ ਵੇਲੇ ਸਿੱਖ ਸਤਸੰਗ ਜੀ ਉੱਤਰ ਪੁੱਛਿਆ, ਦਸਵੇਂ ਪਾਤਸ਼ਾਹ ਨੇ ਉੱਤਰ ਭੇਜਿਆ, ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋਤੇ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੇਂ ਤੁਮ ਹੀ ਹੋਤ ਸਹਾਏ। ਇਹ ਕਲਗੀਧਰ ਪਾਤਸ਼ਾਹ ਨੇ ਉੱਤਰ ਦਿੱਤਾ ਸੀ। ਸੋ ਸਤਸੰਗ ਜੀ ਰਹੋ ਵਿਚਾਰ, ਇਸੇ ਤਰ੍ਹਾਂ ਉਹ ਦੁਸ਼ਟ ਦਮਨ ਰੂਪ ਧਾਰ ਕੇ ਖਾਲਸਾ ਜੀ ਉਹਨਾਂ ਰਾਕਸ਼ਸ਼ਾਂ ਦਾ ਘਾਣ ਕੀਤਾ, ਫਤਿਹ ਜਿਸ ਵੇਲੇ ਕਰ ਲਈ, ਉਹ ਦੂਲੋ ਦੇ ਹੀ ਦੁਬਾਰਾ ਪ੍ਰਗਟ ਹੋ ਕੇ ਚਰਨਾਂ 'ਤੇ ਡਿੱਗ ਪਈ ਦੁਸ਼ਟ ਦਮਨ ਦੇ। ਕਹਿੰਦੀ ਮਹਾਰਾਜ ਕਿਰਪਾ ਕਰੋ ਮੈਨੂੰ ਬਰੋ। ਕਹਿੰਦੇ ਬਰੀਏ ਤਾਂ ਜੇ ਤੂੰ ਵਾਅਦਾ ਪੂਰਾ ਕੀਤਾ, ਤੈਂ ਤਾਂ ਰਾਕਸ਼ ਮਾਰੇ ਨਹੀਂ, ਸਾਨੂੰ ਮਾਰਨੇ ਪਏ। ਕਹਿੰਦੀ ਮਹਾਰਾਜ ਮੈਂ ਫਿਰ ਵੀ ਇਸਤਰੀ ਜਾਮਾ, ਮੇਰੇ 'ਤੇ ਕਿਰਪਾ ਕਰੋ, ਤੁਸੀਂ ਬ੍ਰਹਮ ਰੂਪ ਹੋ। ਕਹਿੰਦੇ ਚੰਗਾ, ਕਲਯੁੱਗ ਦੇ ਸਮੇਂ ਦੇ ਅੰਦਰ ਗੁਰੂ ਨਾਨਕ ਦੇਵ ਦੇ ਦਸਵੇਂ ਜਾਮੇ 'ਚ ਅਸੀਂ ਹੋਵਾਂਗੇ, ਉਸ ਵੇਲੇ ਤੈਨੂੰ ਬਰਾਂਗੇ ਔਰ ਕੁਆਰਾ ਡੋਲਾ ਰੱਖਾਂਗੇ, ਤੂੰ ਜਿੱਤੇ ਨਹੀਂ ਹਨ ਰਾਕਸ਼। ਉਹ ਖਾਲਸਾ ਜੀ ਮਾਤਾ ਸਾਹਿਬ ਦੇਵਾਂ ਜੀ ਹੋਈ। ਰੋਹਤਾਸ ਨਗਰ ਦੇ ਅੰਦਰ ਸਤਸੰਗ ਜੀ ਜਨਮ ਲਿਆ, ਰਾਮੂ ਬੱਸੀ ਖੱਤਰੀ ਦੇ ਘਰ। ਜੰਮਦੇ ਸਾਰ ਹੀ ਮਾਤਾ ਪਿਤਾ ਦੀ ਕੀ ਇੱਛਾ ਹੋਈ ਕਿ ਸਾਡੇ ਪੁੱਤਰੀ ਜੰਮੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਦੀ ਦਾਸੀ ਬਣਾਉਣੀ ਹੈ। ਸਤਸੰਗਤ ਜੀ ਜਿਸ ਵੇਲੇ ਡੋਲੀ 'ਚ ਪਾ ਕੇ ਸੰਗਤਾਂ ਲੈ ਕੇ ਆਈਆਂ ਅਨੰਦਪੁਰ ਸਾਹਿਬ, ਦਸਵੇਂ ਪਾਤਸ਼ਾਹ ਨੇ ਜਵਾਬ ਦੇ ਦਿੱਤਾ, ਕਹਿੰਦੇ ਸਾਡੇ ਦੋ ਮਹਿਲ ਹਨ, ਸਾਹਿਬਜ਼ਾਦੇ ਖੇਡ ਰਹੇ ਨੇ, ਅਸੀਂ ਹੁਣ ਹੋਰ ਸਾਡਾ ਫੁਰਨਾ ਨਹੀਂ ਸ਼ਾਦੀ ਕਰਾਉਣ ਦਾ। ਸਾਰੀ ਸੰਗਤ ਨੇ ਕਿਹਾ ਮਹਾਰਾਜ ਜਿੱਦਣ ਦਾ ਇਸ ਰਾਮੂ ਨੇ ਆਪਣੀ ਪੁੱਤਰੀ ਸੰਕਲਪ ਕੀਤਾ ਕਿ ਮੈਂ ਦਸਵੇਂ ਪਾਤਸ਼ਾਹ ਦੀ ਦਾਸੀ ਬਣਾਉਣੀ ਹੈ ਚਰਨਾਂ ਦੀ, ਉਦਣ ਦੀ ਅਸੀਂ ਸਾਡੀ ਸੰਗਤ ਜਿਹਨੂੰ ਮਾਤਾ ਕਰਕੇ ਪੂਜਦੀ ਹੈ, ਅਸੀਂ ਉਦੋਂ ਦੇ ਇਸ ਨੂੰ ਬਾਲਕ ਅਵਸਥਾ ਵਾਲੀ ਬਾਲਕੀ ਨਹੀਂ ਸਮਝਦੇ, ਅਸੀਂ ਸਾਰੇ ਇਹਦੇ ਚਰਨੀ ਹੱਥ ਲਾਉਂਦੇ ਹਾਂ ਕਿ ਗੁਰੂ ਕੇ ਹਜ਼ੂਰੀ 'ਚ ਹਾਜ਼ਰ ਹੋਵੇਗੀ ਇਹ, ਅਸੀਂ ਇਸ ਨੂੰ ਮਾਤਾ ਕਰਕੇ ਪੂਜਦੇ ਹਾਂ, ਸਾਡੀ ਸੰਗਤ ਦੀ ਇੱਛਾ ਪੂਰੀ ਕਰੋ। ਸੱਚੇ ਪਾਤਸ਼ਾਹ ਚੁੱਪ ਕਰ ਗਏ, ਕਹਿਣ ਲੱਗੇ ਚੰਗਾ ਜਾਓ ਮਹਿਲਾਂ 'ਚ ਭੇਜ ਦਿਓ। ਮਾਤਾ ਗੁਜਰੀ ਜੀ ਦੇ ਪਾਸ ਭੇਜ ਦਿੱਤੀ ਸੀ ਮਾਤਾ ਸਾਹਿਬ ਦੇਵਾਂ ਜੀ, ਉਹ ਦੂਲੋ ਦੇਈ ਹੋਈ ਸਤਸੰਗਤ ਜੀ। ਆਪ ਜੀ ਨੇ ਦੁਸ਼ਟ ਦਮਨ ਰੂਪ ਧਾਰ ਕੇ ਸਤਸੰਗਤ ਜੀ, ਸਤਯੁਗ ਦਾ ਸਮਾਂ ਸੀ, 36,000 ਸਾਲ ਰਾਜ ਕੀਤਾ ਪਹਿਲਾਂ ਤਾਂ ਰਾਕਸ਼ਾਂ ਨੂੰ ਖਤਮ ਕਰਕੇ। ਉਸ ਤੋਂ ਬਾਅਦ ਸਤਸੰਗ ਜੀ ਹਜ਼ੂਰ ਸਾਹਿਬ ਵਾਲੇ ਸਥਾਨ ਦੇ ਉੱਤੇ ਬੜਾ ਭਾਰੀ ਤਪ ਕੀਤਾ। ਉੱਥੋਂ ਉੱਠ ਕੇ ਸਤਸੰਗ ਜੀ ਬੁੱਚੜਾਂ ਤੋਂ ਇੱਕ ਬਭੌਰ ਸਤਸੰਗ ਜੀ ਰਾਜੇ ਵਿਰਾਟ ਦੀ ਰਾਜਧਾਨੀ ਸੀ ਜਿੱਥੇ, ਉੱਥੋਂ 10,000 ਗਊ ਛਡਾਈ ਕਤਲ ਕਰ ਰਹੇ ਸੀ। ਆਪ ਜੀ ਸਤਸੰਗ ਜੀ ਸਹਿਜੇ ਸਹਿਜੇ ਦੱਖਣ 'ਚੋਂ ਫਿਰ ਹੇਮਕੁੰਡ ਦੀਆਂ ਘਾਟੀਆਂ ਵੱਲ ਨੂੰ ਤੱਕ ਕੇ ਇੱਥੇ ਆ ਕੇ ਹੇਮਕੁੰਡ 'ਤੇ ਤਪੱਸਿਆ ਕੀਤੀ। ਇੱਥੋਂ ਵਾਹਿਗੁਰੂ ਦੇ ਹੁਕਮ ਅਨੁਸਾਰ ਸਤਸੰਗਤ ਜੀ ਜਦ ਨੂੰ ਇੱਧਰ ਸਮਾਂ ਆ ਗਿਆ, ਕਲਯੁਗ ਆਰੰਭ ਹੋ ਗਿਆ। ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰ ਲਿਆ ਤੇ ਆਪ ਜੀ ਨੂੰ ਸਤਸੰਗ ਜੀ ਜ਼ੁਲਮ ਹੁੰਦਾ ਦੇਖ ਕੇ ਜਿਵੇਂ ਅਕਾਲ ਪੁਰਖ ਅੰਤਰਜਾਮੀ ਨੇ ਬੁਲਾਇਆ ਹੇਮਕੁੰਡ ਪਰਬਤ ਤੋਂ ਔਰ ਭੇਜਿਆ, ਇਹ ਆਪਾਂ ਸਤਸੰਗ ਜੀ ਪ੍ਰਸੰਗ ਸਰਵਣ ਕਰ ਚੁੱਕੇ ਹਾਂ। ਐਸਾ ਕੌਤਕ ਮਹਾਰਾਜ ਸਾਹਿਬ ਜੀ ਦਾ ਸਤਸੰਗ ਜੀ ਹੈ। ਸੋ ਆਦਿ ਕਾਲ ਤੋਂ ਸੱਚੇ ਪਾਤਸ਼ਾਹ ਸਤਸੰਗ ਜੀ ਸੇਠੀ ਦੀ ਹਰ ਵੇਲੇ ਸਤਸੰਗ ਜੀ ਦੇਖ ਰੇਖ ਕਰਦੇ ਆ ਰਹੇ ਔਰ ਸਾਰੇ ਜੀਵਾਂ ਦਾ ਭਲਾ ਕਰ ਰਹੇ ਹਨ। ਸੋ ਪ੍ਰੇਮੀ ਜਨੋ, ਆਪ ਥੋੜ੍ਹਾ ਜਿਹਾ ਦੱਸ ਰਹੇ ਨੇ ਕਿ ਖਾਲਸਾ ਜੀ ਜਿਸ ਵੇਲੇ ਸਾਨੂੰ ਜ਼ਿੰਮੇਵਾਰੀ ਸਾਡੇ ਸੀਸ 'ਤੇ ਆਈ ਅਨੰਦਪੁਰ ਸਾਹਿਬ ਤੋਂ, ਅਸੀਂ ਉਸ ਵੇਲੇ ਕੁਝ ਸਮਾਂ ਬਣਿਆ ਮੇਦਨੀ ਪ੍ਰਕਾਸ਼ ਰਾਜਾ ਸੀ ਨਾਣ ਦਾ, ਉੱਧਰ ਗੜਵਾਲ ਦਾ ਟੀਰੀ ਗੜਵਾਲ ਦਾ ਰਾਜਾ ਸੀ ਫਤਿਹ ਸ਼ਾਹ, ਦੋਨੋਂ ਆਪਸ ਵਿੱਚ ਹੀ ਝਗੜਦੇ ਰਹਿੰਦੇ ਸੀ ਹੱਦ ਪਿੱਛੇ। ਜਿਹੜੇ ਸਥਾਨ 'ਤੇ ਪਾਉਂਟਾ ਸਾਹਿਬ ਸਤਸੰਗ ਜੀ ਆਪਾਂ ਦਿਦਾਰੇ ਕਰਦੇ ਜਮੁਨਾ ਦੇ ਕਿਨਾਰੇ 'ਤੇ, ਉੱਥੇ ਉਹਨਾਂ ਦੀ ਹੱਦ ਪਿੱਛੇ ਝਗੜਾ ਸੀ। ਸਾਨੂੰ ਜਿਸ ਪ੍ਰਕਾਰ ਬੁਲਾਇਆ ਮੇਦਨੀ ਪ੍ਰਕਾਸ਼ ਨੇ, ਉੱਥੇ ਜਾ ਕੇ ਅਸੀਂ ਭੰਗਾਣੀ ਦਾ ਜੰਗ ਕੀਤਾ, ਉਹ ਆਪ ਸੰਖੇਪ ਦੱਸ ਰਹੇ ਹਨ।
ਭਾਂਤ ਭਾਂਤ ਬਣ ਖੇਲ ਸ਼ਿਕਾਰਾ,
ਉਦੋਂ ਪਹਿਲੀ ਪੰਕਤੀ ਉੱਤੇ ਪੜੋ,
ਰਾਜ ਸਾਜ ਹਮ ਪਰ ਅਬ ਜਬ ਆਇਓ।
ਜੇ ਖਾਲਸਾ ਜੀ ਜਿਸ ਵੇਲੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸਾਡੇ ਸਿਰ ਤੇ ਆ ਗਈ,
ਜਥਾ ਸ਼ਕ ਤਬ ਧਰਮ ਚਲਾਇਓ,
ਜੈਸੇ ਸਾਨੂੰ ਵਾਹਿਗੁਰੂ ਨੇ ਸ਼ਕਤੀ ਦਿੱਤੀ ਸੀ ਧਰਮ ਦਾ ਪ੍ਰਚਾਰ ਕੀਤਾ।
ਭਾਂਤ ਭਾਂਤ ਬਣ ਖੇਲ ਸ਼ਿਕਾਰਾ,
ਤਰ੍ਹਾਂ ਤਰ੍ਹਾਂ ਦੇ ਅਸੀਂ ਜੰਗਲ ਦੇ ਵਿੱਚ ਸ਼ਿਕਾਰ ਖੇਡੇ, ਨਾਲ ਹੀ ਸਤਸੰਗ ਜੀ ਰਣਜੀਤ ਨਗਾਰੇ ਵਜਾਏ, ਜਿਹੜੇ ਇਹਨਾਂ ਨੂੰ ਚੁੱਭਦੇ ਰਹੇ ਦਿਲ ਦੇ ਅੰਦਰ ਸੂਲ ਵਾਂਗੂ ਪਹਾੜੀ ਰਾਜਿਆਂ ਨੂੰ, ਤਰ੍ਹਾਂ ਤਰ੍ਹਾਂ ਦੇ ਸਤਸੰਗ ਜੀ ਸ਼ਿਕਾਰ ਖੇਡ ਕੇ ਉਹ ਜਿਹੜੇ ਜੀਵ ਨਗੁਰੇ ਹੋ ਕੇ ਭਜਨ ਕਰਦੇ ਰਹੇ ਸੀ ਨਾ, ਉਹਨਾਂ ਨੂੰ ਸ਼ਿਕਾਰ ਖੇਡ ਕਰਕੇ ਉਹਨਾਂ ਦੀ ਕਲਿਆਣ ਕੀਤੀ।
ਮਾਰੇ ਰੀਸ਼ ਰੋਜ ਚੰਖਾਰਾ,
ਰਿੱਛ ਰੋਜ 12 ਸਿੰਘੇ ਅਸੀਂ ਬਹੁਤ ਮਾਰਨਾ ਕੀਤੇ।
ਚਾਲ ਹਮ ਤੇ ਪੁਨਿਆ ਪਈ,
ਕੀ ਹੋਇਆ ਉਸ ਵੇਲੇ ਮੇਦਨੀ ਪ੍ਰਕਾਸ਼ ਦੇ ਚੇਤੇ ਕਰਨ ਤੋਂ ਅਸੀਂ ਇਸ ਦੇਸ਼ ਤੋਂ ਚਾਲੇ ਪਾ ਦਿੱਤੇ ਅਨੰਦਪੁਰ ਸਾਹਿਬ ਤੋਂ।
ਸ਼ਹਿਰ ਪਾਉਂਟਾ ਕੀ ਸਦ ਲਈ,
ਪਾਉਂਟੇ ਸਾਹਿਬ ਜਾ ਕੇ ਪਾਉਂ ਟਿਕਾਇਆ, ਚਰਨ ਟਿਕਾਏ ਉੱਥੇ ਪਾਉਂਟੇ ਸਾਹਿਬ ਰਹੇ ਜਾ ਕੇ।
ਕਾਲਿੰਦਰੀ ਤਟ ਕਰੇ ਬਲਾਸਾ,
ਉਹ ਕਾਲੇ ਪਾਣੀ ਵਾਲੀ ਜਮੁਨਾ ਦੇ ਕਿਨਾਰੇ ਤੇ ਬੈਠ ਕੇ ਬੜੇ ਸੋਹਣੇ ਆਨੰਦ ਮਾਣੇ, ਤੂੰ ਹੀ ਕਰਦਿਆਂ ਸਤਸੰਗ ਜੀ ਬਾਣੀਆਂ ਉਚਾਰੀਆਂ।
ਅਨੇਕ ਭਾਂਤ ਕੇ ਪੇਕ ਤਮਾਸ਼ਾ,
ਅਨੇਕਾਂ ਤਰ੍ਹਾਂ ਦੇ ਉੱਥੇ ਕੌਤਕ ਕੀਤੇ ਤਮਾਸ਼ੇ ਕੀਤੇ।
ਕੇ ਸਿੰਘ ਘਣੇ ਚੁਣ ਮਾਰੇ,
ਉਸ ਏਰੀਏ ਦੇ ਬੜੇ ਬੜੇ ਖੂਨਖਾਰ ਸਤਸੰਗ ਜੀ ਭਿਆਨਕ ਸ਼ੇਰ ਚੁਣ ਚੁਣ ਕੇ ਮਾਰੇ। ਸ਼ੇਰਗਾਹ ਜਗ੍ਹਾ ਦਾ ਨਵਾਂ ਗੁਰਦੁਆਰਾ ਸਾਹਿਬ ਪਹਾੜ ਵੱਲ ਨੂੰ ਆਪਨੇ ਸ਼ੇਰ ਦਾ ਸ਼ਿਕਾਰ ਕੀਤਾ।
ਰੋਜ ਰੀਸ਼ ਬਹੁ ਭਾਂਤ ਬਦਾਰੇ,
ਰਿੱਛ ਰੋਜ ਬਹੁਤ ਤਰ੍ਹਾਂ ਕਰਕੇ ਅਸੀਂ ਸ਼ਿਕਾਰ ਨੂੰ ਚੜ੍ਹਦੇ ਤੇ ਉਹਨਾਂ ਨੂੰ ਮਾਰਿਆ।
ਫਤਿਹ ਸ਼ਾਹ ਕੋਪਾ ਤਬ ਰਾਜਾ,
ਉਹ ਬਿਨਾਂ ਹੀ ਮਤਲਬ ਤੋਂ ਫਤਿਹ ਸ਼ਾਹ ਟੀਰੀ ਗੜਵਾਲ ਵਾਲਾ ਰਾਜਾ ਸਾਡੇ ਨਾਲ ਗੁੱਸੇ ਹੋਇਆ।
ਲੋ ਪਰਾ ਹਮ ਸੋ ਬਿਨ ਕਾਜਾ,
ਬਿਨਾਂ ਪ੍ਰਯੋਜਨ ਸਾਡੇ ਨਾਲ ਲੋਹਾ ਲੈ ਲਿਆ, ਭਾਵ ਜੰਗ ਲੜਿਆ ਸਾਡੇ ਨਾਲ। ਇਹ ਭੰਗਾਣੀ ਦਾ ਜੰਗ ਆਪ ਜੀ ਨੇ ਸਤਸੰਗ ਜੀ ਆਪਣੇ ਰਸਨਾ ਤੋਂ ਆਪ ਉਚਾਰਨ ਕੀਤਾ ਹੈ। ਇਹ ਸਤਸੰਗ ਜੀ ਪਹਿਲਾਂ ਤਾਂ ਸੇਵਕ ਬਣ ਗਿਆ, ਮੇਦਨੀ ਪ੍ਰਕਾਸ਼ ਤੇ ਇਹਦੀ ਸੁਲਾਹ ਕਰਾਈ, ਪਾਉਂਟੇ ਸਾਹਿਬ ਆਪ ਜੀ ਰਹੇ, ਇਹਨੇ ਆਪਣੀ ਸਤਸੰਗ ਜੀ ਕੁੜੀ ਵਿਆਹ ਤੀ ਮੰਗ ਦਿੱਤੀ ਇਹ ਭੀਮ ਚੰਦ ਨੂੰ ਕਲੂਰੀਏ ਰਾਜੇ ਦੇ। ਜਿਸ ਵੇਲੇ ਇੱਧਰੋਂ ਜੰਨ ਚੜ੍ਹੀ ਕੀ ਕਹਿੰਦੇ ਸਤਸੰਗ ਜੀ, ਉੱਧਰ ਫਤਿਹ ਸ਼ਾਹ ਨੇ ਵੀ ਗੱਠ ਭੇਜੀ, ਹੇ ਮਹਾਰਾਜ ਜੀ ਮੇਰੀ ਲੜਕੀ ਦੀ ਸ਼ਾਦੀ ਆ, ਜ਼ਰੂਰ ਆਇਓ। ਧੰਨ ਦਸਵੇਂ ਪਾਤਸ਼ਾਹ ਦਾ ਦਿਲ 125,000 ਦਾ ਦਾਜ ਭੇਜਿਆ ਆਨੰਦ ਚੰਦ ਦੇ ਕੋਲੇ, 500 ਘੋੜ ਸਵਾਰ ਮਹਾਰਾਜ ਨੇ ਸਤਸੰਗਤ ਜੀ ਭੇਜੇ ਔਰ ਨਾਲੇ ਦਾਜ ਭੇਜਿਆ ਕਿ ਲੜਕੀ ਨੂੰ ਦਾਨ ਦੇ ਕੇ ਆਉਣਾ। ਇੱਧਰ ਭੀਮ ਚੰਦ ਜੀ ਦੇ ਘਰ ਆਉਣਾ ਸੀ ਪਦਾਰਥ, ਉਹਨੂੰ ਪਤਾ ਲੱਗਿਆ ਕਿ ਮੇਰੇ ਕੁਟੁੰਬ ਨੇ ਦਸਵੇਂ ਪਾਤਸ਼ਾਹ ਨੂੰ ਵਿਆਹ 'ਚ ਬੁਲਾਇਆ। ਉਹਨੂੰ ਕਹਿੰਦਾ ਆਪਣੇ ਕੁੜੀ ਰੱਖ ਫਿਰ ਘਰੇ ਹੀ, ਜੇ ਦਸਵੇਂ ਪਾਤਸ਼ਾਹ ਤਾਂ ਵਰਤਣਾ ਨਹੀਂ ਦਾਜ ਮੋੜ। ਸਤਸੰਗਤ ਜੀ ਦਾਜ ਮੋੜਨਾ ਪਿਆ ਇਸ ਨੂੰ। ਫਿਰ ਇਹ ਪਹਾੜੀਏ ਰਾਜੇ ਖੋਣ ਲੱਗੇ ਦਾਜ ਵੀ ਊਂ ਖੋਲੋ, ਦਿੱਤਾ ਲਿਆ ਨਹੀਂ, ਫਿਰ ਬੇਈਮਾਨ ਖੋਣਾ ਚਾਹੁੰਦੇ ਆ। ਪਹਿਲਾਂ ਜਦੋਂ ਜੰਨ ਚੜ੍ਹੀ ਸਾਰੇ ਰਾਜਿਆਂ ਨੂੰ ਸ਼ਰਾਬ ਦਾ ਰੱਜਿਆ ਹੋਇਆ, ਭੀਮ ਚੰਦ ਕਹਿੰਦਾ ਦਸਵੇਂ ਪਾਤਸ਼ਾਹ ਦਾ ਗਾਹਾਂ ਡੇਰਾ ਪਾਉਂਟੇ ਸਾਹਿਬ, ਰਾਹ ਵਿੱਚ ਆਪਾਂ ਉਜਾੜ ਕੇ ਲੰਘਣਾ। ਦਸਵੇਂ ਪਾਤਸ਼ਾਹ ਅੰਤਰਜਾਮੀ ਨੇ ਪਹਿਲਾਂ ਹੀ ਸੁਨੇਹਾ ਭੇਜਤਾ ਵੀ ਹੋਸ਼ ਨਾ ਆਇਓ, ਹੁਣ ਤੇਰੇ ਪੁੱਤ ਦਾ ਵਿਆਹ ਨਹੀਂ ਹੋਣਾ, ਇੱਥੇ ਪਹਿਲਾਂ ਜੰਗ ਦੀ ਬੋਹਣੀ ਕਰਨੀ ਪੈਣੀ ਆ। ਜਦੇ ਹੀ ਸਤਸੰਗ ਜੀ ਠੰਬਰ ਗਿਆ, ਡਰ ਗਏ ਸਾਰੇ ਪਹਾੜੀ ਰਾਜੇ, ਕਹਿਣ ਲੱਗੇ ਰਾਜੇ ਕੀ ਸੋਚ ਰਿਹਾ, ਜੰਗ ਦੇ ਵਿੱਚ ਕੀ ਪਤਾ ਕੀ ਭਾਣਾ ਵਰਤਣਾ, ਜੇ ਤੇਰਾ ਮੁੰਡਾ ਮਾਰਿਆ ਗਿਆ ਕਿੱਥੇ ਵਿਆਹੁੰਦਾ ਫਿਰੇਗਾ ਤੂੰ। ਫਿਰ ਲੱਗੇ ਮਿੰਨਤਾਂ ਕਰ, ਲੰਘ ਜਾਣ ਦਿਓ ਜੀ, ਲੰਘ ਜਾਣ ਦਿਓ। ਮਹਾਰਾਜ ਨੇ ਇੱਕ ਬਾਹਮਣ, ਇੱਕ ਨਾਈ, ਇੱਕ ਮੁੰਡਾ, ਤਿੰਨੇ ਹੀ ਲੰਘਣ ਦਿੱਤੇ ਸੀ, ਹੋਰ ਕਿਸੇ ਨੂੰ ਨਾ ਜਾਣ ਦਿੱਤਾ। ਸਾਹਾ ਸੋਧਿਆ ਹੋਇਆ, ਖੁੰਝਣ ਨਹੀਂ ਦਿੰਦੇ ਇਹ ਜਨ। ਫੇਰਿਆਂ ਦੇ ਸਮੇਂ ਤੇ ਜਨ ਨਾ ਪਹੁੰਚ ਸਕੀ, ਵਿਆਹ ਹੋ ਗਿਆ। ਭੀਮ ਚੰਦ ਹੋਰ ਕਿਸੇ ਰਸਤੇ ਜੰਦ ਲੈ ਕੇ ਆਪਣੀ ਇੱਥੇ ਸਤਸੰਗ ਜੀ ਪਹੁੰਚਿਆ ਸੀ ਟੀਰੀ ਗੜਵਾੜ। ਜਦੋਂ ਜਾ ਕੇ ਦਾਜ ਦੇਖਿਆ, ਸਾਰੇ ਜਿੰਨੇ ਦਾਜ ਪਏ ਸੀ ਦਸਵੇਂ ਪਾਤਸ਼ਾਹ ਦੇ ਸਤਸੰਗ ਜੀ, ਸਿੱਖਾਂ ਦਾ ਦਾਜ ਖੰਡਾ ਕੇ ਰੱਖਿਆ ਹੋਇਆ, ਅੱਡੀ ਸਤਸੰਗ ਜੀ ਪ੍ਰਕਾਸ਼ ਦੇ ਸਹਿਤ। ਜਿਸ ਵੇਲੇ ਦੱਸਣ ਵਾਲੇ ਨੇ ਦੱਸਿਆ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ, ਉਹਨਾਂ ਵੱਲੋਂ ਲੜਕੀ ਨੂੰ ਦਾਨ ਦਾਜ 1.25 ਲੱਖ ਦਾ ਆ ਪ੍ਰਗਟ ਸਾਹਮਣੇ ਪਿਆ ਹੈ। ਸੜਕ ਚ ਕੁੜ ਗਿਆ ਸਤਸੰਗ ਜੀ, ਜਿਵੇਂ ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਇਹਨੂੰ ਗੁਰੂ ਕਾ ਪ੍ਰਤਾਪ ਚੰਗਾ ਨਾ ਲੱਗਿਆ। ਇਹਨਾਂ ਨੇ ਸਤਸੰਗ ਜੀ ਦਾਜ ਚੁਕਾ ਦਿੱਤਾ, ਆਨੰਦ ਚੰਦ ਲੈ ਕੇ ਮੁੜੇ ਆਇਆ। ਉਸ ਤੋਂ ਬਾਅਦ ਸਤਸੰਗ ਜੀ ਜੰਗ ਦੀਆਂ ਤਿਆਰੀਆਂ ਕਰ ਲਈਆਂ। ਇੱਧਰ ਮਹਾਰਾਜ ਦਾ 500 ਪਠਾਨ ਰੱਖਿਆ ਸੀ ਨੌਕਰ, ਬੁੱਧੂ ਸ਼ਾਹ ਨੇ ਸਿਫਾਰਿਸ਼ ਕਰਕੇ ਰਖਾਏ ਸੀ ਹਜਾਤ ਖਾਂ ਵਰਗੇ। ਇਸੇ ਤਰ੍ਹਾਂ ਸਤਸੰਗਤ ਜੀ ਇਹਨਾਂ ਨੇ ਮੌਕੇ 'ਤੇ ਹੀ ਜਵਾਬ ਦੇ ਦਿੱਤਾ, ਕਹਿੰਦੇ ਅਸੀਂ ਘਰਾਂ ਨੂੰ ਜਾਣਾ ਜੀ, ਸਾਡੇ ਤਾਂ ਕੋਈ ਵਿਆਹ ਸ਼ਾਦੀਆਂ, ਮਤਲਬ ਇਹ ਸੀ ਕਿ ਦਸਵੇਂ ਪਾਤਸ਼ਾਹ ਦਾ ਖਜ਼ਾਨਾ ਲੁੱਟਾਂਗੇ। 22 ਧਾਰ ਰਾਜਾਂ ਦੀ ਤਾਕਤ ਜ਼ਿਆਦਾ ਹੈ, ਦਸਵੇਂ ਪਾਤਸ਼ਾਹ ਕੋਲ ਤਾਕਤ ਹੈ ਨਹੀਂ, ਹਾਰ ਖਾ ਜਾਣਗੇ। ਚਲੋ ਚੱਲ ਕੇ 22 ਧਾਰ ਰਾਜਿਆਂ ਨਾਲ ਸੌਦਾ ਕਰ ਲਈਏ ਕਿ ਜਿੰਨੀ ਲੁੱਟ ਦੀ ਵਸਤੂ ਹੋਵੇ ਸਾਡੀ। ਇਉਂ ਖਾਲਸਾ ਜੀ ਇਹ ਮੁਸਲਮਾਨ ਨਿਮਕ ਹਰਾਮੀ ਹੋ ਕੇ 22 ਧਾਰ ਰਾਜਿਆਂ ਨਾਲ ਹੋਏ। ਇੱਧਰ ਦਸਵੇਂ ਪਾਤਸ਼ਾਹ ਨੇ ਜੰਗ ਲੜਿਆ, ਜੰਗ ਦੇ ਵਿੱਚ ਸਤਸੰਗ ਜੀ ਕੁਰਬਾਨੀਆਂ ਕਿਹਨੇ ਕੀਤੀਆਂ? ਉਹ ਸਤਸੰਗ ਜੀ ਬੀਬੀ ਬੀਰੋ ਜੀ ਦੀ ਕੁੱਖ ਨੂੰ ਭਾਗ ਲਾਉਣ ਵਾਲੇ, ਸੰਗੋ ਸ਼ਾਹ, ਮਾਰੀ ਚੰਦ, ਗੰਗਾ ਰਾਮ, ਜੀਤ ਮੱਲ, ਇਹ 5 ਸਤਸੰਗ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਹਤੇ ਸੀ, ਦਸਵੇਂ ਪਾਤਸ਼ਾਹ ਦੇ ਭੂਆ ਦੇ ਪੁੱਤ ਸੀ। ਜਿਵੇਂ ਕ੍ਰਿਸ਼ਨ ਦੇ ਨਾਲ 5 ਪਾਂਡੋ ਰਹੇ, ਇਸੇ ਤਰ੍ਹਾਂ ਸਤਸੰਗਤ ਜੀ ਇਹਨਾਂ ਨੇ ਉੱਥੇ ਜੰਗ ਦੇ ਵਿੱਚ ਹਿੱਸਾ ਪਾਇਆ।
ਤਹਾਂ ਸ਼ਾਹ ਸ੍ਰੀ ਸ਼ਾਹ ਸੰਗਰਾਮ ਕੋ ਪੇ।
ਉਹ ਬੀਬੀ ਬੀਰੋ ਜੀ ਦਾ ਵੱਡਾ ਲੜਕਾ ਸਤਸੰਗਤ ਜੀ ਸੰਗੋ ਸ਼ਾਹ ਸੀ, ਉਹਦੇ ਬਾਰੇ ਦੱਸ ਰਹੇ ਨੇ, ਹੇ ਖਾਲਸਾ ਜੀ ਸੰਗੋ ਸ਼ਾਹ ਬੜੇ ਵੀਰ ਰਸ ਦੇ ਸਹਿਤ ਹੋਏ।
ਪੰਚੋ ਵੀਰ ਬੌਂਕੇ ਪ੍ਰਿਥੀ ਪਾਏ ਰੋਪੇ।
5 ਜਿਹੜੇ ਗੁਰੂ ਘਰ ਦੇ ਸਤਸੰਗਤ ਜੀ ਦੋਹਤੇ ਸੀ, ਇਹਨਾਂ ਨੇ ਪ੍ਰਿਥੀ ਧਰਤੀ ਦੇ ਉੱਤੇ ਬੜੇ ਭਾਰੀ ਪੈਰ ਜਮਾਏ।
ਹਠੀ ਜੀਤ ਮਲਨ ਸੋ ਗਾਜੀ ਗੁਲਾਬਨ।
ਗੁਲਾਬ ਚੰਦ ਤੇ ਜੀਤ ਮਲ ਤੇ ਸੰਗੋ ਸ਼ਾਹ, ਇਹ 3
ਰਣਨ ਦੇਖੀਏ ਰੰਗ ਰੂਪਨ ਸਹਾਬਨ।
ਬੜਾ ਭਾਰੀ ਜੰਗ ਦੇ ਅੰਦਰ ਸਤਸੰਗ ਜੀ ਵੀਰ ਦਾ ਸੁਰੰਗ ਖਿੰਡਿਆ।
ਹਠਿਓ ਮਾਹਰੀ ਚੰਦੀਅਨ ਗੰਗ ਰਾਮਨ।
ਗੰਗਾ ਰਾਮ ਤੇ ਮਾਹਰੀ ਚੰਦ ਦੇ 5 ਸਤਸੰਗ ਜੀ ਬੜੇ ਹਠੀਲੇ ਸੂਰਮੇ ਗੁਰੂ ਘਰ ਵਿੱਚ ਹਨ ਪ੍ਰਗਟ।
ਜਿੰਨੇ ਕੀਤੀਆਂ ਜਿੱਤੀਆਂ ਫੌਜ ਤਾਮਨ।
ਜਿਨ੍ਹਾਂ ਨੇ ਤੁਰਕਾਂ ਦੀ ਸਤਸੰਗ ਜੀ ਪਹਾੜੀਆਂ ਦੀ ਫੌਜ ਦੇ ਦੰਦ ਖੱਟੇ ਕਰ ਦਿੱਤੇ, ਜਿਤਨਾ ਕੀਤੀ।
ਕੁੱਪੇ ਲਾਲ ਚੰਦਨ ਕੀਏ ਲਾਲ ਰੂਪਨ।
ਲਾਲ ਚੰਦ ਸਤਸੰਗ ਜੀ ਬੜਾ ਭਾਰੀ ਸੂਰਮਾ ਹੋਇਆ, ਇਹ ਵਿਧੀ ਚੰਦ ਦਾ ਪੁੱਤਰ ਸੀ। ਬੜੀ ਭਾਰੀ ਸਤਸੰਗ ਜੀ ਇਸ ਨੇ ਗੁਰੂ ਘਰ ਦੇ ਨਾਲ ਨਿਭਾਈ, 6ਵੇਂ ਪਾਤਸ਼ਾਹ ਨੂੰ ਬਾਂਹ ਫੜਾਈ ਸੀ ਭੀਮ ਚੰਦ ਬਿਧੀ ਚੰਦ ਨੇ। ਕਹਿੰਦਾ ਮਹਾਰਾਜ ਮੈਂ ਜੋਤੀ ਜੋਤ ਸਮਾ ਜਾਣਾ, ਕਿਰਪਾ ਕਰੋ ਮੇਰੇ ਪੁੱਤ ਦੀ ਬਾਂਹ ਫੜ ਲਿਓ, ਜਿਵੇਂ ਮੇਰੀ ਨਿਭ ਗਈ ਇਹਦੀ ਵੀ ਨਿਭ ਜੇ। ਉਹ ਵੀ ਨਿਭਿਆ ਗੁਰੂ ਘਰ ਨਾਲ।
ਜਿੰਨੇ ਗੰਜੀ ਅੰਨਣ ਗਰਭ ਸਿੰਘਨ ਅਨੂਪਨ।
ਬੜੇ ਬੜੇ ਸੂਰਮੇ ਸੀ ਸਤਸੰਗ ਜੀ, ਉਹਨਾਂ ਦੇ ਹੰਕਾਰ ਨੂੰ ਢਾਇਆ ਲੜਕੇ ਇਸਨੇ।
ਕਿਉਂ ਮਾਰੂ ਕਾਰੂ ਰੂਪ ਧਾਰੇ।
ਇੱਧਰ ਸਤਸੰਗ ਜੀ ਮਾਰੀ ਚੰਦ ਬੀਬੀ ਬੀਰੋ ਜੀ ਦਾ ਲੜਕਾ ਐਸਾ ਕ੍ਰੋਧ ਵਾਲਾ ਰੂਪ ਧਾਰਿਆ।
ਜਿੰਨੇ ਖਾਨ ਖਾਵਿਨੀਅਨ ਖੇਤ ਮਾਰੇ।
ਜਿਹੜੇ ਖੱਬੀ ਖਾਂ ਪਠਾਨ ਕਹਾਉਂਦੇ ਸੀ, ਘੋੜਿਆਂ ਤੋਂ ਲਾਹ ਲਾ ਕੇ ਸਿੱਟ ਦਿੱਤੇ।
ਕੁਪਿਓ ਦੇਵਤੇ ਸ਼ਨਨ ਦਇਆ ਰਾਮ ਜੁਦਰਨ।
ਦਇਆ ਰਾਮ ਪ੍ਰੋਤ ਸੀ ਗੁਰੂ ਘਰ ਦਾ ਖਾਲਸਾ ਜੀ, ਸੋਢ ਬੰਸ ਦਾ, ਇਹਨੂੰ ਵੀ ਮਾਰਿਆ ਨੇ ਬਲਦ ਤੱਕ, ਦੇ ਬਾਹਮਣ ਵੀ ਲੜਦੇ ਦੇਖੇ। ਸੱਚੇ ਪਾਤਸ਼ਾਹ ਨੇ ਸਤ ਸੰਗ ਜੀ ਇਹਨੂੰ ਬਲ ਦਿੱਤਾ, ਜੰਗ ਲੜਾਇਆ ਇਹਦੇ
ਕੋਲੋਂ। ਕੀ ਜਿਉਂ ਮਹਾਯੁੱਧ ਯੁੱਧ ਸੁਧਰਨ,
ਜਿਵੇਂ ਦਰੋਣਾਚਾਰਜ ਨੇ ਸਤ ਸੰਗ ਜੀ ਜੰਗ ਕੀਤਾ ਸੀ ਨਾ ਮਹਾਭਾਰਤ ਦੇ ਵਿੱਚ ਬੜੀ ਸੂਨਮਤਾਈ ਨਾਲ ਬ੍ਰਾਹਮਣ ਨੇ, ਐਨ ਜੰਗ ਕੀਤਾ।
ਕਿਰਪਾਲ ਕੋਪੀਅਨ ਕੁੱਤ ਕੋ ਸੰਭਾਰੀ,
ਉਦਾਸ ਸਾਧ ਵੀ ਕਦੇ ਲੜਦੇ ਦੇਖਿਆ? ਉਦਾਸੀ ਸਾਧਾਂ ਤੋਂ ਜਟਾ ਜੂਟ ਕਿਰਪਾਲ ਦਾਸ ਸਾਧ ਸੀ। ਇਹਦੇ ਕੋਲ ਕੁਤਕਾ ਸੀ, ਅਨਘੜ ਸੋਟਾ ਜਿਵੇਂ ਸਾਧਾਂ ਕੋਲੇ ਹੁੰਦਾ, ਇਹਨੇ ਆਪਣਾ ਸੋਟਾ ਹੀ ਸਾਂਭ ਲਿਆ।
ਹਟੀ ਖਾਨ ਯਾਤ ਕੇ ਸੀਸ ਚਾਰੀ,
ਉਹ ਜਿਹੜਾ ਪਠਾਨ ਨਿਮਕ ਹਰਾਮੀ ਹੋ ਗਿਆ ਸੀ, ਸਰਦਾਰ ਖਵਾਉਂਦਾ ਸੀ ਸਾਰਿਆਂ ਪਠਾਣਾ ਦਾ, ਜਦੋਂ ਘੋੜਾ ਲੈ ਕੇ ਸਾਹਮਣੇ ਆਇਆ ਕਹਿੰਦਾ ਉਹ ਸਾਧਾ ਤੈਨੂੰ ਵੀ ਲੜਨ ਦਾ ਚਾਅ ਪੈਦਾ ਹੋ ਗਿਆ, ਆ ਮੇਰੇ ਨੇੜੇ। ਜਦੋਂ ਸਤਸੰਗ ਜੀ ਲੱਗਾ ਕਿਰਪਾਨ ਪਾਉਣ, ਸਾਧ ਨੇ ਘੋਟਣਾ ਮੂਹਰੇ ਕਰ ਦਿੱਤਾ, ਕਿਰਪਾਨ ਟੁੱਟ ਗਈ। ਉਲਟਾ ਕੇ ਸਤਸੰਗ ਜੀ ਮਾਰ ਕੇ ਸੋਟਾ ਇਹਦੇ ਸਿਰ ਦੇ ਉੱਚ ਸਿਰ ਭੰਨ ਕੇ ਰੱਖ ਦਿੱਤਾ।
ਉੱਠੀ ਸ਼ਸ਼ ਇਸ਼ਨਨ ਕੱਡਾ ਮੇਜ ਜੋਰਨ,
ਇਹੋ ਜਿਹਾ ਸਿਰ ਭੰਨਿਆ, ਖਰਸੇ ਵਿੱਚੋਂ ਛਿੱਟਾਂ ਚਿੱਟੀਆਂ ਚਿੱਟੀਆਂ ਮਿੱਝਦੀਆਂ ਨਿਕਲੀਆਂ।
ਮਨੋ ਮਾਖਣ ਮੜਕੀ ਕਾਨੇ ਫੋਰਨ,
ਧੰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਖਾਲਸਾ ਜੀ ਜਿਵੇਂ ਦੁਆਪਰ ਦੇ ਅੰਦਰ ਖੇਡਦਾ ਖੇਡਦਾ ਮੱਖਣੀ ਦੀਆਂ ਮਟਕੀਆਂ ਭੰਨਦਾ ਸੀ ਨਾ ਕ੍ਰਿਸ਼ਨ ਮੁੱਕੀਆਂ ਮਾਰ ਮਾਰ, ਐ ਪਠਾਨ ਦਾ ਸਿਰ ਭੰਨ ਕੇ ਸਾਧ ਕਿਰਪਾਲ ਨੇ ਦੱਕ ਦਿੱਤਾ।
ਤਾਂ ਆਨੰਦ ਚੰਦਰਨ ਕੀਓ ਕੋਪ ਭਾਰੋ,
ਆਨੰਦ ਚੰਦ ਸੰਘਾ ਸੀ ਸਤ ਸੰਗਤ ਜੀ ਜੀ ਦੀ ਸਮਾਧ ਕਾਲੇ ਸੰਘੇ ਬਣੀ ਹੈ, ਮਗਰੋਂ ਮਹਾਰਾਜ ਦਾ ਸਰੂਪ ਸਤ ਸੰਗਤ ਜੀ ਸੋਹਣਾ ਸੀ। ਉਦਾਸੀ ਸਾਧ ਲਿਖ ਕੇ ਲੈ ਕੇ ਗਏ ਸੀ, ਦਸਵੇਂ ਪਾਤਸ਼ਾਹ ਤੋਂ ਪ੍ਰਵਾਨ ਕਰਾਉਣਾ ਸੀ, ਦਕਸ਼ਤ ਕਰਾਉਣੇ ਸੀ, ਇਹਨੇ ਲੁਭਾਏ ਮਨ ਹੋ ਕੇ ਲੁਕੋ ਲਿਆ, ਨਿਮਕ ਹਰਾਮੀ ਹੋ ਕੇ ਨੱਠਿਆ ਆਇਆ ਸੀ। ਕੋਈ ਜਾਣ ਨਾ ਭੁੱਲੇ ਭਾਈ, ਜਦੋਂ ਭਾਈ ਸਨਮੁਖ ਲੜਿਆ ਉਦੋਂ ਦੇਖ ਲਓ ਬੜਾ ਭਾਈ ਬਹਾਦਰੀ ਦਿਖਾਈ, ਜਦੋਂ ਮਾੜੇ ਕਰਮ ਜਾਗ ਪਏ ਸਤ ਸੰਗ ਜੀ ਸਰੂਪ ਚੋਰੀ ਕਰਕੇ ਨੱਠਿਆ ਆਇਆ ਸੀ, ਇੱਥੇ ਕਰਤਾਰਪੁਰ ਮਾਰ ਦਿੱਤਾ ਸੀ ਧੀਰ ਮੱਲੀਆਂ ਨੇ, ਸੰਸਕਾਰ ਉਹਦਾ ਕਾਲੇ ਸੰਘੇ ਹੋਇਆ।
ਲਗਾਈ ਬਰਛੀ ਕਿਰਪਾਨ ਸੰਭਾਰੋ,
ਇਉਂ ਕਿਰਪਾਨ ਲੈ ਕੇ ਸਤ ਸੰਗ ਜੀ ਬਰਛੀ ਵੀ ਹੱਥ ਚ ਲਈ, ਬੜਾ ਭਾਰੀ ਜੰਗ ਕੀਤਾ ਇਸਨੇ।
ਟੁੱਟੀ ਦੇਖ ਤ੍ਰਿਖੀ ਕੱਢੇ ਜਮ ਦੰਡਨ,
ਜਿਸ ਵੇਲੇ ਸਤ ਸੰਗ ਜੀ ਬਰਛੀ ਟੁੱਟ ਗਈ ਇਸਨੇ ਜਮਦਾੜ ਕੱਢੀ ਕਟਾਰ।
ਹੱਠੀ ਰਾਖਿਅਨ ਲਾਜ ਬਾਂਸਨ ਸਨ ਡੰਡਨ,
ਇਉਂ ਸੋਢ ਬਾਂਸ ਦੀ ਲਾਜ ਰੱਖ ਲਈ ਇਹਨਾਂ ਨੇ।
ਤਾਂ ਮਾਤ ਲਈਅਨ ਕਿਰਪਾਲਨ ਕਰਦਨ,
ਹੇ ਗੁਰੂ ਕੇ ਸਿੱਖੋ ਸਾਡਾ ਮਾਮਾ ਵੀ ਕਿਰਪਾਲ ਚੰਦ ਉਸ ਜੰਗ ਵਿੱਚ ਹਾਜ਼ਰ ਸੀ।
ਛਕਿਓ ਸ਼ੋਭ ਛਤਰੀ ਕਰਿਓ ਜੁਧ ਸੁਧਨਨ,
ਬੜਾ ਭਾਰੀ ਨਿਸਕਪਟਤਾ ਦੇ ਸਹਿਤ ਇਹ ਜਿਹਾ ਸਾਡਾ ਮਾਮਾ ਕਿਰਪਾਲ ਚੰਦ ਸੂਰਮਾ ਸੀ ਸੁਧ, ਉਹ ਵੀ ਫਵਿਆ ਡਰਿਆ ਨਹੀਂ, ਬੜਾ ਭਾਰੀ ਜੰਗ ਕੀਤਾ। ਇਸ ਪ੍ਰਕਾਰ ਖਾਲਸਾ ਜੀ ਆਪ ਜੀ ਦੇ ਜਿਹੜੇ ਧਰਮ ਦੇ ਯੁੱਧ ਹਨ, ਇਹ ਆਪ ਜੀ ਨੇ ਆਰੰਭ ਕੀਤੇ ਭੰਗਾਣੀ ਦੇ ਜੰਗ ਤੋਂ, ਉਸ ਤੋਂ ਬਾਅਦ ਛੋਟੇ ਛੋਟੇ ਸਤ ਸੰਗਤ ਜੀ ਆਲਸੂ ਨੂੰ ਸੋਧਣਾ, ਨਦਾਉਣ ਦਾ ਜੰਗ ਹੋਣਾ, ਉਸ ਤੋਂ ਬਾਅਦ ਸਤ ਸੰਗਤ ਜੀ ਇਹ ਜੰਗ ਦਾ ਸਮਾਂ ਮਿਲਿਆ ਲਿਖਣ ਦਾ, ਅਗਲੇ ਜੰਗ ਚਮਕੌਰ ਦੇ ਜੰਗ ਮੁਕਤਸਰ ਦੇ ਜੰਗਾਂ ਨੂੰ ਲਿਖਣ ਦਾ ਆਪ ਨੂੰ ਸਮਾਂ ਨਹੀਂ ਮਿਲਿਆ। ਸੋ ਖਾਲਸਾ ਜੀ ਇਹ ਹੈ ਅੰਮ੍ਰਿਤਮਈ ਦਸਵੇਂ ਪਾਤਸ਼ਾਹ ਦੀ ਸਤਸੰਗ ਜੀ ਬਾਣੀ, ਜਿਸ ਤੋਂ ਸਤਸੰਗ ਜੀ ਅਸੀਂ ਅਨਭੋਲ ਹਾਂ, ਜਿਸ ਨੂੰ ਨਹੀਂ ਸਤਸੰਗ ਜੀ ਭਾਵਨਾ ਨਾਲ ਸੀ ਇਸ ਨੂੰ ਵਿਚਾਰਦੇ, ਨਾ ਹੀ ਜਦੋਂ ਦੀਆਂ ਕਮੇਟੀਆਂ ਸਮੇਟੀਆਂ ਬਣੀਆਂ ਆਹ 1920 ਤੋਂ, ਇਹਨਾਂ ਨੇ ਸਤਸੰਗ ਜੀ ਦਸਮ ਸਰੂਪ ਪ੍ਰਕਾਸ਼ ਹੁੰਦੇ ਸੀ ਉਹ ਚੱਕ ਕੇ ਰੱਖ ਦਿੱਤੇ। ਪੁਰਾਣੀਆਂ ਸੰਪਰਦਾਵਾਂ ਟਕਸਾਲਾਂ 'ਚ ਉਸੇ ਤਰ੍ਹਾਂ ਹੁੰਦੇ, ਇਹਨਾਂ ਨੇ ਕਵੀਆਂ ਦੀ ਬਾਣੀ ਗਰਦਾਨਿਆ ਖਾਲਸਾ ਜੀ ਕਰਗੀਧਰ ਪਾਤਸ਼ਾਹ ਦੀ ਬਾਣੀ ਨੂੰ, ਇਸੇ ਕਰਕੇ ਖਾਲਸਾ ਫੁੱਟ ਦਾ ਸ਼ਿਕਾਰ ਹੋ ਕੇ ਸਤ ਸੰਗਤ ਜੀ ਅਸੀਂ ਦੁੱਖ ਭਰ ਰਹੇ ਹਾਂ। ਸੱਚੇ ਪਾਤਸ਼ਾਹ ਨੇ ਸਤਸੰਗ ਜੀ ਅੰਮ੍ਰਿਤਮਈ ਬਾਣੀ ਅੰਮ੍ਰਿਤ ਤਿਆਰ ਕਰਨ ਲੱਗਿਆਂ ਦਸਮ ਗ੍ਰੰਥ ਵਿੱਚੋਂ 3 ਬਾਣੀਆਂ ਸਤਸੰਗ ਜੀ ਹਾਜ਼ਰ ਹਨ, ਜਾਪ ਸਾਹਿਬ ਚੌਪਈ ਤੇ ਸਵਈਏ ਆਦਿ ਗੁਰੂ ਗ੍ਰੰਥ ਸਾਹਿਬ 'ਚੋਂ 2 ਬਾਣੀਆਂ ਹੀ ਹਨ, ਲੇਕਿਨ ਇਹਨਾਂ ਲੋਕਾਂ ਨੇ ਖਾਲਸਾ ਜੀ ਇਸ ਬਾਣੀ ਨੂੰ ਅੱਖੋਂ ਓਹਲੇ ਕਰ ਛੱਡਿਆ ਹੈ, ਜਿਸ ਕਰਕੇ ਸਤ ਸੰਗਤ ਜੀ ਆਹ ਅਸੀਂ ਦੁੱਖ ਸੰਕਟ ਝੱਲ ਰਹੇ ਹਾਂ। ਮਹਾਰਾਜ ਕਿਰਪਾ ਕਰੇ ਸਹੀ ਸਹੀ ਗੁਰਮਤਿ ਦਾ ਪ੍ਰਚਾਰ ਹੋਵੇ, ਤਾਂ ਸਤ ਸੰਗਤ ਜੀ ਆਪਣੀ ਚੜ੍ਹਦੀ ਕਲਾ ਹੋਵੇ, ਰਹਿਤ ਵਹਿਤ ਰੱਖੀਏ। ਗੁਰਪੁਰਬ ਮਨਾਏ ਦਾ ਇਹੀ ਪ੍ਰਯੋਜਨ ਹੈ ਖਾਲਸਾ ਜੀ, ਨਗੁਰੇ ਪੁਣੇ ਦੀ ਜੂਠ ਧੋਣੀ, ਤਿਆਰ ਬਰਤਿਆਰ ਹੋਣਾ, ਜਿੱਥੇ ਕੁ ਤੱਕ ਹੋਵੇ ਸਤ ਸੰਗਤ ਜੀ ਸਿੱਖੀ ਦਾ ਨਿਰਵਾਹ ਕਰਨਾ। ਗ੍ਰਿਸਥ ਧਰਮ ਦੇ ਅੰਦਰ ਕਲਯੁਗ ਦੇ ਸਮੇਂ 'ਚ ਭਾਵੇਂ ਸਿੱਖੀ ਨਿਭਾਉਣੀ ਔਖੀ ਹੈ, ਫਿਰ ਵੀ ਆਹ ਸੰਗਤ ਸਤ ਸੰਗਤ ਜੀ ਜਿਹਨੇ ਆਸਰਾ ਲਿਆ ਇਸ ਸੰਗਤ ਦਾ, ਉਹਨੂੰ ਸਤ ਸੰਗਤ ਜੀ ਕੋਈ ਸਿੱਖੀ ਨਿਭਾਉਣੀ ਔਖੀ ਨਹੀਂ। ਸੋ ਸਤ ਸੰਗਤ ਜੀ ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਇੱਥੇ ਹੀ ਵਿਸਰਾਮ ਦਿੰਦਾ ਹਾਂ। ਮਹਾਰਾਜ ਕਿਰਪਾ ਕਰਨ, ਬੇਨਤੀਆਂ ਕਰੀਏ ਇਹ ਕਰਗੀਧਰ ਪਾਤਸ਼ਾਹ, ਅੱਜ ਪ੍ਰਦੇਸ ਬੈਠੀਆਂ ਸੰਗਤਾਂ ਆਪਦੀ ਯਾਦ ਦੇ ਅੰਦਰ ਅਵਤਾਰ ਧਾਵ ਦਿਵਸ ਨੂੰ ਖੁਸ਼ੀਆਂ ਦੇ ਨਾਲ ਮਨਾ ਰਹੀਆਂ ਨੇ। ਸਾਡੇ ਤੇ ਦਇਆ ਦ੍ਰਿਸ਼ਟੀ ਕਰਨੀ ਮਾਰਿਆ ਏਕਤਾ ਬਖਸ਼ਣੀ, ਸਦਾ ਵਾਸਤੇ ਗੁਰਮਤਿ ਦੇ ਧਾਰਨੀ ਬਣਾਉਣਾ, ਆਪਦੇ ਮਹਾਰਾਜ ਚਰਨਾਂ ਵਿੱਚ ਪ੍ਰੀਤੀ ਸਦਾ ਵਾਸਤੇ ਸਾਡੀ ਨਿਭੇ, ਜਿਸ ਕਰਕੇ ਕਿਰਤ ਕਿਰਤ ਹੋਈਏ। ਇੱਥੇ ਬਸਰਾਮ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।